ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਤੀਜਾ ਘਰ ਦੂਜਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨ ਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾਨ ਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰ ਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਿਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ तुम सब साजे साज निवाजे जियो पिंड दे प्राणा निर्गुण यारे गुण नहीं कोई तुम दान दे हो मेहरवाना तू सुल्तान कहाँ हो मियाँ तेरी कमन वडाई जो तू दे सो कहाँ स्वामी मैं मूर्ख कहण न जाई तुद्या गै अरदास हमारी जियो पिंड सब तेरा कहो नानक सब तेरी वडियाई कोई नाउ ना जाने मेरा जुगो जुग अटल ग्रीवनवाज सतगुरु जी सर्व सुखां दे दाते सर्व कला समर्थ साहिब श्री गुरु ग्रंथ साहिब जी की पावन पवित्र हजूरी विच सुभाईमान गुरबाणी कीर्तन दे राही परम पिता वाहिगुरु जी की याद विच जुड़ के अपने जीवन दीयां घड़ियां नूं सफल बना रहे गुरु सवारे सतसंगी जनों वाहिगुरु जी का खालसा वाहिगुरु जी की फतेह। साडे वड्डे भाग हन कि अमृत वेले श्री हरिमंदर साहब जी के दर्शन दीदार करन दा सुभाग प्राप्त होया है। सचखंड श्री हरिमंदर साहब जी तो जो पावन मुख वाग मान योग सिंह साहब जी की रचना तो आप जी सरवण कर रहे से उस मुख वाक की विचार सरवण करन दे लई गुरु के इस महान पवित्र इस इतिहासक स्थान गुरुद्वारा मंजी साहब जी विखे गुरु की गोद विच आप जी सज बैठे हो। मानयोग भाई साहब जी ने आप जी नूं गुरु का यह पावन मुखवाक सरवण कराया है। अज दे ये जो पावन बचन हन गुरु अमरदास जी महाराज दे उचारण किते हुए आप जी तनासरी राग विचों सरवण कर रहे सी। सतगुरु जी ने अज दे इस मुखवाक अंदर धनवान पुरखां दी गल कीती है। धनवान कौन है? अपना धनवान बन के वे सकते हैं। मनुख दे मन विच हमेशा एक खिच है कि मैनू जिंदगी अंदर खुशी मिले चा मिले ते इस खुशी की एक शर्त है कि मनुख दे अंदर कोई लगन होए जिन्हों अपन लिव कहने हैं कोई अपना आदर्श जान के निशाना जान के उस निशाने नूं प्राप्त करन दी जो इच्छा हुंदी उस नूं अपन लगन कहने जां उस नूं लिव कहने आ। जदों मनुख उस अपने आदर्श वल वधदा है उदों उस नूं खुशी महसूस हुंदी है। किसी मनुख ने अपना आदर्श दुनिया दा धन बनाया है धन मिलदे ते बड़ा खुश हुंदा है। किसी ने अपना आदर्श दुनिया दा रुतबा बनाया है जां दुनिया दे होर पदार्थां नूं चौधर नूं बनाया है जदों उस नूं ओह आदर्श मिल जांदा है वो बड़ा प्रसन्न होंदा। लेकिन जिहो जिहा किसी मनुख का आदर्श होएगा उन्नी कु उसकी खुशी होएगी। जिथों तक दुनिया के धन की दौलत की गल है साहब श्री गुरु ग्रंथ साहब जी कहिंदे दुनिया की हर चीज़ जिहड़ी नाशवंत है कोई भी चीज़ सदा कायम रहने वाली नहीं है। जिहड़ियां चीज़ां सदा कायम रहने वाली नहीं उन्हां चों सदीवी खुशी कदी नहीं मिल सकती सदीवी आनंद कदी नहीं मिल सकता ते जो सदीवी नहीं है उस आनंद नूं आपां करना की है। इस करके सतगुरु जी ने अज दे मुखवाक अंदर धनवान पुरखां की गल की कि धनवान हन कौन। धनवान मनुख होवे जिहदे मन च कोई दुबधा नहीं है धनवान मनुख होवे जिहदे मन च कोई चिंता ही नहीं है धनवान मनुख होवे जिहदे मन च किसी के प्रति कोई वैर नहीं है जिस दे मन च कोई डर ही नहीं है। वैसे तो दुनिया च नज़र मारीए बड़े धनवान लोग फिरदे ने और हर बंदा जिहड़ा वध तो वध दुनिया की दौलत नूं दुनिया के पदार्थ नूं प्राप्त करन दे लई यतनशील है पर आपां देखदे उन्ना ही मनुख डरिया होया है। जिन्ना ज्यादा धनवान उन्ना ही ज्यादा डरिया होया है जिन्ना ज्यादा धनवान ਉਹਨਾਂ ਹੀ ਅੰਦਰੋਂ ਉਹ ਈਰਖਾ ਨਾਲ ਵੀ ਭਰਿਆ ਹੋਇਆ, ਭੁੱਖ ਦੇ ਨਾਲ ਵੀ ਭਰਿਆ ਹੋਇਆ, ਉਹਨਾਂ ਹੀ ਬੰਦਾ ਅੰਦਰੋਂ ਦੁਖੀ ਹੈ। ਜਿਵੇਂ ਆਪਾਂ ਦੇਖਦੇ ਦੁਨੀਆਂ 'ਚ ਹਰ ਚੀਜ਼ ਦੀ ਨਕਲ ਚੱਲ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਜੋ ਵਾਹਿਗੁਰੂ ਜੀ ਦਾ ਨਾਮ ਧਨ ਹੈ ਉਹਦੀ ਨਕਲ ਮਨੁੱਖ ਨੇ ਦੁਨੀਆਂ ਦੇ ਧਨ ਨੂੰ ਬਣਾ ਲਿਆ। ਇਹ ਦੁਨੀਆਂ ਦਾ ਪਦਾਰਥ ਮਨੁੱਖ ਦੀ ਗੁਜਰਾਨ ਸੀ, ਇਹ ਜ਼ਰੂਰੀ ਹੈ ਜ਼ਿੰਦਗੀ ਦੇ ਅੰਦਰ, ਲੇਕਿਨ ਮਨੁੱਖ ਨੇ ਸੋਚਿਆ ਕਿ ਇਹੀ ਧਨ ਹੈ, ਇਹਨੂੰ ਇਕੱਤਰ ਕਰ ਲਓ ਅਤੇ ਇਹਦੇ ਵਿੱਚੋਂ ਮੈਨੂੰ ਖੁਸ਼ੀ ਮਿਲ ਜਾਏਗੀ, ਮੈਨੂੰ ਚਾਹ ਮਿਲ ਜਾਏਗਾ। ਅਤੇ ਮਨੁੱਖ ਨੇ ਜ਼ਿੰਦਗੀ ਭਰ ਇਸ ਨੂੰ ਇਕੱਤਰ ਕਰਨ ਦੇ ਲਈ ਜ਼ੋਰ ਲਗਾ ਦਿੱਤਾ। ਜਿੱਥੇ ਧਨ ਝੂਠਾ ਸੀ, ਇਸ ਨੂੰ ਇਕੱਤਰ ਕਰਨ ਦੇ ਲਈ ਮਨੁੱਖ ਨੇ ਝੂਠ ਦਾ ਸਹਾਰਾ ਲਿਆ, ਬੇਈਮਾਨੀ ਦਾ ਸਹਾਰਾ ਲਿਆ। ਮਨੁੱਖ ਜਿਉਂ ਕਿ ਇਹ ਧਨ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਸ ਕਰਕੇ ਇਸ ਧਨ ਨਾਲ ਜੁੜ ਕੇ ਜੋ ਮਨੁੱਖ ਨੂੰ ਆਚਾਰ ਮਿਲਦਾ, ਜੋ ਕਰੈਕਟਰ ਮਿਲਦਾ, ਉਹ ਵੀ ਕੋਈ ਬਹੁਤ ਉੱਚਾ ਨਹੀਂ ਹੁੰਦਾ। ਜਿੰਨਾ ਉੱਚਾ ਤੁਹਾਡਾ ਨਿਸ਼ਾਨਾ ਹੋਏਗਾ, ਉਨਾ ਉੱਚਾ ਤੁਹਾਡਾ ਆਚਾਰ ਹੋਏਗਾ। ਜਿੰਨਾ ਉੱਚਾ ਤੁਹਾਡਾ ਆਚਾਰ ਹੋਵੇਗਾ, ਉਨੀ ਉੱਚੀ ਤੁਹਾਡੀ ਖੁਸ਼ੀ ਹੋਏਗੀ, ਉਨੀ ਉੱਚੀ ਤੁਹਾਡੀ ਪ੍ਰਸੰਨਤਾ ਹੋਏਗੀ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਸੁਖਵਾਕ ਅੰਦਰ ਧਨਵਾਨ ਪੁਰਖਾਂ ਦੀ ਗੱਲ ਕੀਤੀ। ਧਨਵਾਨ ਹਨ ਕੌਣ ਅਤੇ ਆਪਾਂ ਧਨਵਾਨ ਬਣ ਕਿਵੇਂ ਸਕਦੇ ਹਾਂ? ਸਾਡੀ ਜ਼ਿੰਦਗੀ ਦਾ ਮਕਸਦ ਦਰਅਸਲ ਧਨਵਾਨ ਬਣਨਾ ਹੀ ਹੈ। ਸਾਡੀ ਜ਼ਿੰਦਗੀ ਦਾ ਮਕਸਦ ਇਵੇਂ ਕਹਿ ਲਓ ਕਿ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜਨਾ ਹੀ ਹੈ, ਲੇਕਿਨ ਗਿਆਨ ਨਾ ਆਉਣ ਕਰਕੇ। ਦੇਖੋ, ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਹੋਏਗਾ, ਉਨਾ ਚਿਰ ਮਨੁੱਖ ਆਪਣਾ ਆਦਰਸ਼ ਨਹੀਂ ਮਿੱਥ ਸਕੇਗਾ ਕਿ ਮੇਰਾ ਨਿਸ਼ਾਨਾ ਕੀ ਹੈ ਜ਼ਿੰਦਗੀ ਦਾ। ਗਿਆਨ ਨਾ ਆਉਣ ਕਰਕੇ ਮਨੁੱਖ ਨੇ ਦੁਨੀਆਂ ਦੇ ਧਨ ਨੂੰ ਆਦਰਸ਼ ਗਿਣਿਆ ਹੋਇਆ। ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਗੁਰਬਾਣੀ ਦੀ ਰੋਸ਼ਨੀ 'ਚ ਮਨੁੱਖ ਆਪਣਾ ਆਦਰਸ਼ ਨਿਯਤ ਕਰਦਾ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਜਦੋਂ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਜੁੜਦਾ ਹੈ, ਉਹ ਅੰਦਰੋਂ ਅਮੀਰ ਹੁੰਦਾ ਜਾਂਦਾ, ਅੰਦਰੋਂ ਧਨਵਾਨ ਹੁੰਦਾ ਜਾਂਦਾ, ਅੰਦਰੋਂ ਪ੍ਰਸੰਨ ਹੁੰਦਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਲਗਨ ਨੂੰ, ਉਸ ਲਿਵ ਨੂੰ ਪ੍ਰਾਪਤ ਕਰਕੇ ਜ਼ਿੰਦਗੀ 'ਚ ਜੋ ਸਾਨੂੰ ਖੁਸ਼ੀ, ਜੋ ਚਾਹ, ਆਨੰਦ ਮਿਲਦਾ, ਉਸ ਦਾ ਜ਼ਿਕਰ ਕਰਦੇ ਹਾਂ। ਸਾਡੇ ਅੰਦਰ ਵੀ ਉਹ ਧਨਵਾਨ ਬਣਨ ਦੀ ਲਗਨ ਪੈਦਾ ਕਰ ਰਹੇ ਨੇ। ਆਓ ਆਪਾਂ ਇਕਾਗਰ ਹੋ ਕੇ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਰਵਣ ਕਰੀਏ, ਸਾਰੇ ਹੀ ਗੁਰੂ ਪਿਆਰ 'ਚ ਜੁੜੀਏ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇੱਕ ਵਾਰ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦਾ ਇਹ ਪਾਵਨ ਮੁੱਖ ਵਾਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਜੀ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਚਾਰ ਪਦਮ ਵਾਲਾ ਇਹ ਮੁੱਖ ਵਾਕ ਹੈ ਅਤੇ ਸਤਿਗੁਰੂ ਜੀ ਆਰੰਭ ਵਿੱਚ ਮੰਗਲਾ ਚਰਨ ਕਰਦੇ ਹਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਕਿ ਵਾਹਿਗੁਰੂ ਜੀ ਇੱਕ ਹੈ ਜੋ ਨਿਰੰਤਰ ਸਾਰਿਆਂ 'ਚ ਰਵੇ ਹੈ, ਗੁਰੂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ।
ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਹਨ, ਸਤਿਗੁਰੂ ਜੀ ਨੇ ਉੱਥੇ ਬਚਨ ਕੇ ਸੇਹ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ 'ਤੇ ਵਸੈ ਮਨ ਆਏ। ਧਨਵਾਨ ਉਹ ਨੇ ਜਿਨ੍ਹਾਂ ਦੀ ਨਾਮ ਨਾਲ ਲਿਵ ਲੱਗ ਗਈ ਹੈ, ਨਾਮ ਦੇ ਵਿੱਚ ਜਿਨ੍ਹਾਂ ਦੀ ਲਗਨ ਲੱਗ ਗਈ ਹੈ, ਨਾਮ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ। ਲਗਨ ਤਾਂ ਹੈ ਹਰ ਮਨੁੱਖ ਦੇ ਅੰਦਰ, ਪਰ ਸੱਚੀ ਲਗਨ ਨਹੀਂ ਹੈ। ਸਾਡੇ ਅੰਦਰ ਲਿਵ ਹੈ ਦੁਨੀਆਂ ਦੇ ਧਨ ਦੀ, ਸਾਡੇ ਮਨ ਵਿੱਚ ਦੁਨੀਆਂ ਦਾ ਪਦਾਰਥ ਵਸਿਆ ਹੋਇਆ। ਇੰਨੀ ਦੁਨੀਆਂ ਦੇ ਧਨ ਦੀ ਲਗਨ ਹੈ ਕਿ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਬਾਬਾ ਕਬੀਰ ਸਾਹਿਬ ਜੀ ਨੇ ਸਾਡੀ ਇਹ ਦੁਨਿਆਵੀ ਲਗਨ ਦੀ ਗੱਲ ਕਰਦਿਆਂ ਇੱਕ ਗੱਲ ਕਹੀ ਹੈ, ਕਬੀਰ ਚੁਗੇ ਚਿਤਾਰੇ ਪੀ ਚੁਗੈ, ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਜਿਵੇਂ ਕੂੰਜ ਪ੍ਰਦੇਸ਼ਾਂ 'ਚ ਜਾਂਦੀ ਹੈ, ਚੁਗਦੀ ਹੈ, ਪਰ ਚੁਗਦਿਆਂ ਆਪਣਾ ਮਨ ਆਪਣੇ ਬੱਚਿਆਂ 'ਚ ਰੱਖਦੀ ਹੈ, ਤਿਵੇਂ ਅਸੀਂ ਕਿਤੇ ਵੀ ਚਲੇ ਜਾਈਏ ਨਾ, ਸਾਡਾ ਮਨ ਜਿਹੜਾ ਮਾਇਆ 'ਚ ਹੀ ਰਹਿੰਦਾ। ਜਿਸ ਬੰਦੇ ਦਾ ਮਨ ਮਾਇਆ 'ਚ ਲੱਗ ਗਿਆ ਨਾ, ਉਹ ਬਾਣੀ ਪੜ੍ਹਦਿਆਂ ਵੀ ਮਾਇਆ ਹੀ ਮੰਗੇਗਾ, ਉਹ ਗੁਰਦਾ ਹੈ ਵੀ ਆ ਕੇ ਉਹਦੀ ਸੁਰਤ ਮਾਇਆ 'ਚ ਹੀ ਰਹੇਗੀ। ਉਹ ਤਾਂ ਸਿਮਰਨ ਕਰਦਿਆਂ ਵੀ ਮਾਇਆ ਹੀ ਮੰਗੇਗਾ, ਹੋਰ ਕੁਝ ਨਹੀਂ ਮੰਗੇਗਾ। ਸਿਮਰਨ ਉਹ ਕਰ ਰਿਹਾ ਮੁੱਖ ਤੋਂ ਨਾਮ ਰੱਬ ਦਾ ਲੈ ਰਿਹਾ, ਲੇਕਿਨ ਲਗਨ ਉਹਦੀ ਮਾਇਆ ਹੀ ਹੈ। ਇਹਨੂੰ ਕਿਹਾ ਜਾਂਦਾ ਕੱਚੀ ਲਗਨ। ਸਤਿਗੁਰੂ ਜੀ ਨੇ ਕਿਹਾ ਆਪਾਂ ਜ਼ਿੰਦਗੀ ਅੰਦਰ ਸੱਚੀ ਲਗਨ ਪੈਦਾ ਕਰਨੀ, ਸੱਚੀ ਲਿਵੈ ਬਿਨ ਦੇਹ ਨਿਮਾਣੀ। ਜੇ ਜ਼ਿੰਦਗੀ ਅੰਦਰ ਸੱਚ ਦੀ ਲਿਵ ਪੈਦਾ ਨਹੀਂ ਹੋਈ, ਕਿਉਂਕਿ ਦੁਨੀਆਂ ਦਾ ਜਿੰਨਾ ਧਨ ਇਹਨੂੰ ਕੱਚਾ ਕਿਹਾ ਸਤਿਗੁਰੂ ਜੀ ਨੇ, ਕਾਚਾ ਧਨ ਸੰਚੈ ਮੂਰਖ ਗਵਾਰ। ਜੇ ਦੁਨੀਆਂ ਦਾ ਧਨ ਕੱਚਾ ਹੈ, ਦੇਖੋ ਜਿਹੜਾ ਕੱਚ ਨੂੰ ਕੱਠਰ ਕਰੀ ਜਾਏ ਨਾ, ਉਦਾਹਰਣ ਦੇ ਤੌਰ 'ਤੇ ਹੁਣ ਜ਼ਿਮੀਂਦਾਰ ਕਣਕ ਵੱਢ ਰਹੇ ਨੇ, ਹੁਣ ਜਿਹੜਾ ਕਣਕ ਵੱਢ ਕੇ ਦਾਣੇ ਕੱਢ ਕੇ ਦਾਣਿਆਂ ਨੂੰ ਤਾਂ ਪਿਆ ਰਹਿਣ ਦੇਵੇ ਖੇਤ ਵਿੱਚ, ਅਤੇ ਪਹਿਲਾਂ ਕਹੇ ਜੀ ਤੂੜੀ ਬੰਨ ਲਓ। ਪਹਿਲਾਂ ਤੂੜੀ ਨੂੰ ਸੰਭਾਲਣ 'ਚ ਲੱਗ ਜਾਏ, ਆਪਾਂ ਕਹੋ ਬੰਦਾ ਮੂਰਖ ਹੈ, ਕੱਲ੍ਹ ਨੂੰ ਮੀਂਹ ਆ ਗਿਆ ਦਾਣੇ ਭੇਜਣਗੇ, ਆਪਾਂ ਕਹੋਗੇ ਮੂਰਖ ਹੈ। ਗੁਰਬਾਣੀ ਕਹਿੰਦੀ ਜਿਹੜਾ ਸੱਚ ਨੂੰ ਛੱਡ ਕੇ ਕੇਵਲ ਕੱਚ ਨੂੰ ਵਿਆਜਦਾ ਉਹ ਮੂਰਖ ਵੀ ਹੈ, ਉਹ ਮੁਗਧ ਵੀ ਹੈ, ਉਹ ਗਵਾਰ ਵੀ ਹੈ। ਕਾਚਾ ਧਨ ਸੰਚੈ ਮੂਰਖ ਗਵਾਰ। ਜਿਹੜਾ ਬੰਦਾ ਕੱਚ ਧਨ ਨੂੰ ਇਕੱਤਰ ਕਰਦਾ, ਦੇਖੋ ਦੁਨੀਆਂ ਦਾ ਧਨ ਸਾਡੀ ਗੁਜ਼ਰਾਨ ਹੈ, ਦੁਨੀਆਂ ਦਾ ਧਨ ਕਮਾਉਣਾ ਚਾਹੀਦਾ, ਪਰ ਬੰਦਾ ਦੁਨੀਆਂ ਧਨ ਦੇ ਇਕੱਤਰ ਨੂੰ ਇਕੱਤਰ ਕਰਨ ਵਾਲੇ ਬੰਨੇ ਲੱਗ ਗਿਆ। ਆਪਾਂ ਸਾਰੇ ਹੀ ਆਪਣੀ ਜ਼ਿੰਦਗੀ 'ਚ ਇਮਾਨਦਾਰੀ ਨਾਲ ਝਾਤ ਮਾਰੀਏ, ਦੁਨੀਆਂ ਦੇ ਧਨ ਨੂੰ ਕਮਾਉਣ ਲਈ ਤਾਂ ਆਪਾਂ ਸਾਰਾ ਦਿਨ ਲਗਾ ਦਿੰਦੇ ਹਾਂ, ਸਾਰੀ ਜ਼ਿੰਦਗੀ ਲਗਾ ਦਿੰਦੇ ਹਾਂ, ਅਤੇ ਜਦੋਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦਾ ਸਮਾਂ ਆਉਂਦਾ, ਉਦੋਂ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ, ਜਲਦੀ ਜਲਦੀ ਭੋਗ ਪਾ ਦਿਓ, ਕੰਮ 'ਤੇ ਜਾਣਾ ਹੈ। ਸਾਡੇ ਕੋਲ ਟਾਈਮ ਨਹੀਂ ਹੈ ਨਿਤਨੇਮ ਕਰਨ ਦਾ, ਸਾਡੇ ਕੋਲ ਟਾਈਮ ਨਹੀਂ ਹੈ। ਆਪਾਂ ਕਹਿੰਦੇ ਫਟਾਫਟ ਨਿਤਨੇਮ ਕਰ ਲਓ, ਆਪਾਂ ਕੰਮ 'ਤੇ ਜਾਣਾ। ਦੇਖੋ ਕਿੰਨਾ ਸੋਹਣਾ ਸਾਡੀ ਜ਼ਿੰਦਗੀ 'ਚ ਆਨੰਦ ਪੈਦਾ ਕਰਨ ਦੇ ਲਈ ਇੱਕ ਟਾਈਮ ਦਿੱਤਾ ਸੀ ਸਤਿਗੁਰੂ ਜੀ ਨੇ, ਕਿ ਜਦੋਂ ਗ੍ਰਿਸ਼ਟ ਮਾਰਗ 'ਚ ਅਸੀਂ ਪ੍ਰਵੇਸ਼ ਕਰਦੇ ਹਾਂ, ਆਨੰਦ ਕਾਰਜ ਦਾ ਸਮਾਂ, ਕਿ ਆਨੰਦ ਗੁਰੂ ਦੀ ਹਜ਼ੂਰੀ 'ਚ ਆ ਕੇ ਵਿਆਹ ਹੋਵੇ, ਆਨੰਦ ਕਾਰਜ ਹੋਏ, ਅਸੀਂ ਕਹਿਤਾ ਜੀ ਸਾਡੇ ਕੋਲ ਟਾਈਮ ਨਹੀਂ, ਫਟਾਫਟ ਲਾਵਾਂ ਕਰ ਦਿਓ, ਸਾਡੇ ਕੋਲ ਟਾਈਮ ਹੀ ਨਹੀਂ ਹੈ। ਬੰਦੇ ਕੋਲ ਰੱਬ ਦੇ ਪਿਆਰ 'ਚ ਜੁੜਨ ਦਾ ਟਾਈਮ ਨਹੀਂ ਹੈ, ਫਿਰ ਕਹਿੰਦਾ ਬੰਦਾ ਜੀ ਜ਼ਿੰਦਗੀ 'ਚ ਖੁਸ਼ੀ ਨਹੀਂ ਹੈ, ਜ਼ਿੰਦਗੀ 'ਚ ਚਾਹ ਨਹੀਂ। ਬੰਦਿਆ, ਜੇ ਤੇਰੇ ਕੋਲ ਟਾਈਮ ਨਹੀਂ ਚਾਹ ਪ੍ਰਾਪਤ ਕਰਨ ਲਈ, ਚਾਹ ਤੈਨੂੰ ਮਿਲੇਗਾ ਨਹੀਂ ਕਦੀ। ਤੂੰ ਜਿੰਨੇ ਮਰਜ਼ੀ ਯਤਨ ਕਰ ਲੈ, ਭਾਵਾਂ ਤੂੰ ਸੋਚੇ ਕਿ ਬੜਾ ਰੁਪਈਆ ਮੈਂ ਦੇ ਦੇਵਾਂਗਾ ਕਿਸੇ ਨੂੰ, ਜਾਂ ਬੜਾ ਮਹਿੰਗਾ ਪਾਠ ਰਖਾ ਲਵਾਂਗਾ, ਜਾਂ ਕਿਤੇ ਸੋਨਾ ਲਗਾ ਦੇਵਾਂਗਾ, ਜਾਂ ਕਿਤੇ ਲੰਗਰ ਲਗਾ ਦੇਵਾਂਗਾ, ਚਲੋ ਜੇ ਤੈਨੂੰ ਰੱਬ ਦੇ ਧਨ ਦਿੱਤਾ ਚੰਗੀ ਗੱਲ ਹੈ, ਲੇਕਿਨ ਇਸ ਧਨ ਦੇ ਨਾਲ ਉਹ ਆਤਮਕ ਧਨ ਨਹੀਂ ਖਰੀਦਿਆ ਜਾਣਾ। ਗੁਰਬਾਣੀ ਕਹਿੰਦੀ ਕਿ ਬੰਦਾ ਕੇਵਲ ਕੱਚ ਵਿਆਜ ਰਿਹਾ, ਕੇਵਲ ਝੂਠ ਵਿਆਜ ਰਿਹਾ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੱਥੋਂ ਤੱਕ ਨਾਮ ਧਨ ਦੀ ਗੱਲ ਹੈ, ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਧਨ ਉਹ ਚੀਜ਼ ਹੁੰਦੀ ਹੈ ਜਿਹੜੀ ਖਤਮ ਨਾ ਹੋਵੇ, ਧਨ ਉਹ ਚੀਜ਼ ਹੁੰਦੀ ਜਿਹੜਾ ਚੁਰਾਇਆ ਨਾ ਜਾ ਸਕੇ, ਜਿਹੜਾ ਚੁਰਾਇਆ ਜਾ ਸਕੇ ਉਹ ਧਨ ਨਹੀਂ ਹੁੰਦਾ, ਜਿਹੜਾ ਖਤਮ ਹੋਣ ਦਾ ਡਰ ਹੋਏ ਉਹ ਧਨ ਨਹੀਂ ਹੁੰਦਾ, ਜਿਹਨੂੰ ਪ੍ਰਾਪਤ ਕਰਕੇ ਚਿੰਤਾ ਆ ਜਾਏ ਉਹਨੂੰ ਆਪਾਂ ਧਨ ਨਹੀਂ ਕਹਿ ਸਕਦੇ, ਉਹਨੂੰ ਆਪਾਂ ਗੁਜਰਾਨ ਕਹਿ ਸਕਦੇ ਹਾਂ। ਇਸ ਕਰਕੇ ਸਾਹਿਬ ਕਹਿੰਦੇ ਜਿਹੜਾ ਨਾਮ ਧਨ ਹੈ, ਜਿਹੜਾ ਸੱਚਾ ਧਨ ਹੈ, ਇਹ ਕਦੀ ਨਿਖੁੱਟਦਾ ਨਹੀਂ ਹੈ, ਇਹ ਘਟਦਾ ਨਹੀਂ ਹੈ। ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ ਨਾ, ਹੋਰਨਾਂ ਨੂੰ ਵੀ ਸਿਮਰਨ ਨਾਲ ਜੋੜੀ ਜਾਓ, ਕਦੀ ਇਹ ਘਟੇਗਾ ਨਹੀਂ, ਵੱਧਦਾ ਹੀ ਚੱਲਿਆ ਜਾਏਗਾ। ਜਿੰਨਾ ਤੁਸੀਂ ਲੋਕਾਂ ਨੂੰ ਸਿਮਰਨ ਨਾਲ ਜੋੜੋਗੇ, ਉਨਾ ਇਹ ਸਿਮਰਨ ਵੱਧਦਾ ਜਾਏਗਾ। ਦੁਨੀਆਂ ਦਾ ਧਨ ਜਿੰਨਾ ਲੋਕਾਂ 'ਚ ਵੰਡੋਗੇ, ਸਗੋਂ ਘਟਦਾ ਜਾਏਗਾ। ਜਿੰਨਾ ਸਿਮਰਨ ਆਉਂਦਾ ਜਾਏਗਾ, ਉਨੀ ਚਿੰਤਾ ਮੁੱਕਦੀ ਜਾਏਗੀ। ਜਿੰਨਾ ਦੁਨੀਆਂ ਦਾ ਧਨ ਆਉਂਦਾ ਜਾਏਗਾ, ਚਿੰਤਾ ਵੱਧਦੀ ਚਲੀ ਜਾਏਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਧਨ, ਨਾਮ ਧਨ ਜਿਹੜਾ ਉਹ ਨਾ ਮੁੱਕਦਾ, ਨਾ ਕੋਈ ਉਹਨੂੰ ਚੁਰਾ ਸਕਦਾ, ਨਾ ਉਹ ਕਦੀ ਜ਼ਿੰਦਗੀ 'ਚ ਗਵਾਚਦਾ ਹੈ।
ਪੂਰਾ ਸਤਿਗੁਰ ਦੀਆ ਦਿਖਾਏ।
ਇਹ ਧਨ ਹੈ ਸਾਰਿਆਂ ਦੇ ਕੋਲ, ਹਰ ਮਨੁੱਖ ਨੂੰ ਪਰਮਾਤਮਾ ਨੇ ਧਨ ਦਿੱਤਾ। ਜਿਹੜਾ ਬੰਦਾ ਇਸ ਦੁਨੀਆਂ 'ਚ ਆਇਆ, ਉਸ ਮਨੁੱਖ ਦੇ ਕੋਲ ਧਨ ਹੈ। ਜਿਸ ਦਿਨ ਬੰਦਾ ਇਸ ਦੁਨੀਆਂ 'ਚ ਆਇਆ ਸੀ, ਧਨਵਾਨ ਸੀ, ਉਹ ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਗੋਰਾ ਹੈ, ਭਾਵੇਂ ਕਾਲਾ ਹੈ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਸੰਤ ਹੈ, ਭਾਵੇਂ ਚੋਰ ਹੈ, ਜਿਸ ਦਿਨ ਇਸ ਦੁਨੀਆਂ 'ਚ ਬੰਦਾ ਆਇਆ ਸੀ, ਉਸ ਦਿਨ ਉਹ ਅਮੀਰ ਸੀ, ਬੜਾ ਪ੍ਰਸੰਨ ਸੀ ਨਾ ਬੱਚਾ, ਬੱਚੇ ਦੇ ਮਨ 'ਚ ਕੋਈ ਵਹਿਰ ਨਹੀਂ ਸੀ, ਕੋਈ ਚਿੰਤਾ ਨਹੀਂ ਸੀ। ਆਪਾਂ ਕਹਿੰਦੇ ਬੱਚਾ ਤਾਂ ਬਾਦਸ਼ਾਹ ਹੁੰਦਾ, ਬੱਚਾ ਤਾਂ ਰੱਬ ਹੁੰਦਾ। ਵਾਕਈ ਬੱਚਾ ਉਦੋਂ ਬੜਾ ਧਨਵਾਨ ਸੀ, ਉਹਨੂੰ ਕੋਈ ਚਿੰਤਾ ਨਹੀਂ ਰੋਟੀ ਦੀ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਉਹਨੂੰ ਮੌਤ ਦਾ ਵੀ ਡਰ ਨਹੀਂ। ਬੱਚੇ ਨੂੰ ਮੌਤ ਦਾ ਕੋਈ ਡਰ ਨਹੀਂ ਹੈ, ਬੱਚੇ ਨੂੰ ਮੌਤ ਦਾ ਕੋਈ ਡਰ ਨਹੀਂ। ਡਰ ਤਾਂ ਉਦੋਂ ਹੁੰਦਾ ਜਦੋਂ ਅਸੀਂ ਸਿਆਣੇ ਬਣ ਜਾਂਦੇ ਹਾਂ, ਬੱਚੇ ਨੂੰ ਮੌਤ ਦਾ ਕੋਈ ਡਰ ਨਹੀਂ ਹੈ। ਇਸ ਕਰਕੇ ਉਦੋਂ ਬੱਚਾ ਅਮੀਰ ਸੀ, ਲੇਕਿਨ ਜਦੋਂ ਲਿਵ ਛੁੜਕੀ, ਤ੍ਰਿਸ਼ਨਾ ਲੱਗੀ, ਮਾਇਆ ਅਮਰ ਵਰਤਾਇਆ, ਜਿੰਨਾ ਚਿਰ ਲਿਵ ਸੀ ਉਹਨਾਂ ਚਿਰ ਅਮੀਰ ਸੀ। ਜਦੋਂ ਮਾਇਆ ਦਾ ਪ੍ਰਭਾਵ ਪਿਆ ਲਿਵ ਟੁੱਟ ਗਈ, ਉਦੋਂ ਮਾਇਆ ਦੇ ਪ੍ਰਭਾਵ ਕਰਕੇ ਫਿਰ ਬੰਦਾ ਗਰੀਬ ਹੋਣਾ ਸ਼ੁਰੂ ਹੋ ਗਿਆ, ਅੰਦਰੋਂ ਧਨ ਖਤਮ ਹੋਣਾ ਸ਼ੁਰੂ ਹੋ ਗਿਆ, ਅੰਦਰੋਂ ਸੰਤੋਖ ਖਤਮ ਹੋ ਗਿਆ, ਅੰਦਰੋਂ ਪਿਆਰ ਖਤਮ ਹੋ ਗਿਆ, ਅੰਦਰੋਂ ਜਿਹਨੂੰ ਆਪਾਂ ਕਹਿੰਦੇ ਨਿਰਲੋਭਤਾ ਖਤਮ ਹੋ ਗਈ, ਅੰਦਰੋਂ ਭੋਲਾਪਨ ਖਤਮ ਹੋ ਗਿਆ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕੀ, ਬੰਦਿਆ ਤੂੰ ਧਨਵਾਨ ਸੈਂ ਜਦੋਂ ਇਸ ਦੁਨੀਆਂ 'ਚ ਆਇਆ ਸੈਂ, ਪਰ ਤੇਰਾ ਧਨ ਜਿਹੜਾ ਨਾ ਉਹ ਟੱਕਿਆ ਗਿਆ ਜਾਂ ਕਿਸੇ ਨੇ ਚੁਰਾ ਲਿਆ। ਜੇ ਉਸ ਧਨ ਨੂੰ ਪ੍ਰਾਪਤ ਕਰਨਾ ਨਾ, ਫਿਰ ਵਾਹਿਗੁਰੂ ਜੀ ਨੂੰ ਪਿਆਰ ਨਾਲ ਯਾਦ ਕਰ। ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆਬ ਹੋ ਰਹਿ ਬਿਤ। ਜਿਹੜਾ ਧਨ ਤੇਰਾ ਗੁਆਚ ਗਿਆ, ਉਹ ਗੁਆਚਿਆ ਬਾਹਰ ਨਹੀਂ, ਅੰਦਰ ਹੀ ਗੁਆਚਾ ਕਿਤੇ। ਹਰ ਮਨੁੱਖ ਦੇ ਅੰਦਰ ਧਨ ਹੈ, ਹਰ ਮਨੁੱਖ ਦੇ ਅੰਦਰ ਖਜ਼ਾਨਾ ਹੈ। ਰੋਜ਼ ਗੁਰੂ ਕਾ ਬਚਨ ਪੜ੍ਹਨੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਇੱਕ ਸਿੱਖ ਸੁਣੀ। ਮਨੁੱਖ ਦੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਾਣਕ ਨੇ, ਪਰ ਬੰਦਾ ਆਪਣੇ ਅੰਦਰ ਖੋਜ ਹੀ ਨਹੀਂ ਕਰਦਾ। ਬੰਦਾ ਬਾਹਰਲੀ ਦੁਨੀਆਂ ਨੂੰ ਧਨ ਸਮਝਦਾ, ਬਾਹਰਲੀ ਦੁਨੀਆਂ ਨੂੰ ਵਡਿਆਈ ਸਮਝਦਾ, ਔਰ ਸਾਰੀ ਜ਼ਿੰਦਗੀ ਉਹਦੀ ਬਾਹਰਲੀ ਦੁਨੀਆਂ 'ਚ ਲੱਗ ਜਾਂਦੀ ਹੈ, ਉਹ ਧਨਵਾਨ ਹੁੰਦਾ ਹੀ ਨਹੀਂ ਵਿਚਾਰਾ, ਇੱਦਾਂ ਹੀ ਚੱਲਿਆ ਜਾਂਦਾ। ਬੰਦੇ ਦੀ ਭਾਲ ਬਾਹਰ ਹੈ। ਸਤਿਗੁਰੂ ਜੀ ਕਹਿੰਦੇ ਬੰਦਿਆ ਧਨ ਤੇਰੇ ਅੰਦਰ ਹੈ, ਪੂਰੇ ਸਤਿਗੁਰ ਦੀਆ ਦਿਖਾਏ। ਜਦੋਂ ਤੂੰ ਪੂਰੇ ਗੁਰੂ ਕੋਲ ਆਏਗਾ, ਗੁਰੂ ਬੜੇ ਨੇ ਦੁਨੀਆਂ 'ਚ, ਪਰ ਪੂਰੇ ਗੁਰੂ ਕੋਲ ਜਦੋਂ ਗੁਰਬਾਣੀ ਪੜ੍ਹੋਗੇ, ਇੱਕ ਗੱਲ ਤੁਸੀਂ ਯਾਦ ਰੱਖਣਾ, ਸਤਿਗੁਰੂ ਜੀ ਨੇ ਪੂਰਾ ਗੁਰੂ, ਗੁਰ ਪੂਰਾ, ਸਤਿਗੁਰੂ, ਸੱਚਾ ਸਤਿਗੁਰੂ, ਇਹ ਸ਼ਬਦ ਥਾਂ ਥਾਂ 'ਤੇ ਵਰਤੇ ਨੇ। ਪੂਰੇ ਗੁਰੂ ਦਾ ਅਰਥ ਹੈ ਕਿ ਅਧੂਰੇ ਬੜੇ ਨੇ। ਹਰ ਅਸਲ ਚੀਜ਼ ਦੀ ਨਕਲ ਚੱਲ ਪੈਂਦੀ ਹੈ ਨਾ, ਜੇ ਸੱਚ ਧਨ ਦੇ ਮੁਕਾਬਲੇ ਕੱਚ ਧਨ ਚੱਲ ਪਿਆ, ਪੂਰੇ ਗੁਰੂ ਦੇ ਮੁਕਾਬਲੇ ਕੱਚੇ ਗੁਰੂ ਵੀ ਬੜੇ ਤੁਰੇ ਫਿਰਦੇ ਨੇ, ਅਧੂਰੇ ਗੁਰੂ ਵੀ ਬੜੇ ਤੁਰੇ ਫਿਰਦੇ ਨੇ। ਅੱਜ ਮਨੁੱਖਤਾ ਨੂੰ ਗੁੰਮਰਾਹ ਬਹੁਤਾ ਕੱਚੇ ਗੁਰੂਆਂ ਨੇ ਕੀਤਾ ਹੋਇਆ, ਔਰ ਕੱਚੇ ਗੁਰੂਆਂ ਦੇ ਡੇਰਿਆਂ 'ਤੇ ਭੀੜ ਵੀ ਬੜੀ ਲੱਗਦੀ ਹੈ। ਕੱਚੇ ਗੁਰੂ ਤੁਹਾਨੂੰ ਕੱਚੇ ਧਨ ਦਾ ਲਾਲਚ ਦੇਣਗੇ ਕਿ ਲੈ ਤੂੰ ਇੰਨੇ ਦਿਨ ਮੇਰੇ ਕੋਲ ਆ ਜਾ, ਤੈਨੂੰ ਇੰਨਾ ਧਨ ਮਿਲ ਜਾਏਗਾ। ਕੱਚਾ ਗੁਰੂ ਹਮੇਸ਼ਾ ਕੱਚੇ ਧਨ ਦਾ ਲਾਲਚ ਦੇਵੇਗਾ, ਅਤੇ ਸਾਨੂੰ ਕੱਚਾ ਧਨ ਚੰਗਾ ਲੱਗਦਾ। ਕੱਚ ਦੇ ਵਪਾਰੀਆਂ ਦੀ ਭੀੜ ਜ਼ਿਆਦਾ ਹੁੰਦੀ ਹੈ, ਹੀਰਿਆਂ ਦੀ ਦੁਕਾਨ 'ਤੇ ਭੀੜ ਬਹੁਤੀ ਨਹੀਂ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੀਰਿਆਂ ਦੀ ਦੁਕਾਨ 'ਤੇ ਭੀੜ ਬਹੁਤੀ ਨਹੀਂ ਹੁੰਦੀ, ਜਿੱਥੇ ਕੱਚ ਵਿਕਦਾ ਹੋਏ ਉੱਥੇ ਭੀੜ ਬਹੁਤੀ ਹੁੰਦੀ ਹੈ। ਪੂਰੇ ਗੁਰੂ ਨੇ ਸੱਚ ਦੀ ਗੱਲ ਕਹਿਣੀ ਹੈ। ਹੁਣ ਬੰਦੇ ਦਾ ਇੱਕ ਸੁਭਾਅ ਬਣ ਗਿਆ, ਉਹਦੇ ਮਨ 'ਚ ਕੂੜ ਵਸਿਆ ਹੋਇਆ, ਉਹ ਸੱਚ ਸੁਣਨਾ ਹੀ ਨਹੀਂ ਚਾਹੁੰਦਾ। ਸੱਚ ਕਿਤੇ ਗੁਰਬਾਣੀ 'ਚ ਵੀ ਆ ਜਾਏ ਨਾ, ਉਦੋਂ ਕੰਨ ਬੰਦ ਕਰ ਲੈਂਦਾ ਬੰਦਾ, ਕਹਿੰਦਾ ਜੀ ਮਹਾਰਾਜ ਦਾ ਮੁੱਖ ਵਾਕ ਬੜਾ ਕਰੜਾ ਆ ਗਿਆ। ਸੱਚ ਆ ਜਾਏ ਨਾ, ਬੰਦੇ ਨੂੰ ਉਹ ਵੀ ਚੰਗਾ ਨਹੀਂ ਲੱਗਦਾ। ਸੱਚ ਗੁਰੂ ਕੋਲੋਂ ਨਹੀਂ ਸੁਣਨਾ ਚਾਹੁੰਦਾ, ਸੱਚ ਦੇਖਣਾ ਨਹੀਂ ਚਾਹੁੰਦਾ, ਸੱਚ ਵੱਲੋਂ ਅੱਖਾਂ ਮੀਟ ਲੈਂਦਾ। ਪਰ ਗੁਰਬਾਣੀ ਕਹਿੰਦੀ ਬੰਦਿਆ ਇਹ ਗੱਲ ਚੇਤੇ ਰੱਖੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਖਰ 'ਤੇ ਜਿੱਤ ਸੱਚ ਦੀ ਹੋਣੀ ਹੈ। ਠੀਕ ਹੈ ਤੂੰ ਕੂੜ ਇਕੱਠਾ ਕਰ ਲਿਆ, ਠੀਕ ਹੈ ਤੂੰ ਕੂੜ ਨਾਲ ਜੁੜਿਆ ਹੋਇਆ, ਇਹ ਗੱਲ ਚੇਤੇ ਰੱਖੀ, ਜਿੱਤ ਸੱਚ ਦੀ ਹੋਣੀ, ਸੁੱਖ ਸੱਚ ਵਿੱਚੋਂ ਹੀ ਮਿਲਣਾ। ਜੇ ਤੂੰ ਪੂਰੇ ਗੁਰੂ ਕੋਲ ਆਏਗਾ, ਪੂਰਾ ਗੁਰੂ ਤੈਨੂੰ ਤੇਰੇ ਅੰਦਰੋਂ ਹੀ ਉਹ ਧਨ ਦਿਖਾ ਦੇਵੇਗਾ। ਧਨ ਅੰਦਰ ਹੈ, ਬਾਹਰ ਨਹੀਂ ਹੈ, ਮਨੁੱਖ ਬਾਹਰ ਜੁੜਿਆ ਹੋਇਆ। ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਜਿਵੇਂ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਜਿਵੇਂ ਮਿਰਗ ਨੂੰ ਆਪਣੀ ਧੁੰਨੀ ਵਿਚਲੀ ਕਸਤੂਰੀ ਦਾ ਪਤਾ ਨਹੀਂ ਹੈ, ਉਹ ਕਸਤੂਰੀ ਬਾਹਰੋਂ ਲੱਭਦਾ। ਬੰਦੇ ਨੂੰ ਆਪਣੇ ਹਿਰਦੇ ਵਿਚਲੇ ਖਜ਼ਾਨੇ ਦਾ ਪਤਾ ਨਹੀਂ, ਆਪਣੀ ਦੌਲਤ ਦਾ, ਆਪਣੀ ਅਮੀਰੀ ਦਾ। ਜੋ ਗੁਣ ਵਾਹਿਗੁਰੂ ਜੀ ਨੇ ਮਨੁੱਖ ਦੇ ਅੰਦਰ ਰੱਖੇ, ਉਹਨਾਂ ਦਾ ਪਤਾ ਨਹੀਂ, ਬੰਦਾ ਦੂਜੇ ਨੂੰ ਮੱਥੇ ਟੇਕੀ ਜਾਂਦਾ। ਹੈਰਾਨੀ ਦੀ ਗੱਲ ਹੈ, ਬੰਦਾ ਪੱਥਰਾਂ ਨੂੰ ਮੱਥੇ ਟੇਕਦਾ ਰਹਿੰਦਾ, ਬੰਦਾ ਪਸ਼ੂਆਂ ਨੂੰ ਮੱਥੇ ਟੇਕਦਾ ਰਹਿੰਦਾ, ਬੰਦਾ ਐਵੇਂ ਬੰਦਿਆਂ ਦੀ ਸੇਵਾ 'ਚ ਲੱਗਾ ਰਹਿੰਦਾ, ਸੱਪਾਂ ਦੀ ਪੂਜਾ ਕਰਨ ਲੱਗ ਪਿਆ, ਬੰਦਾ ਤੇ ਇੰਨਾ ਡਿੱਗ ਪਿਆ, ਬੰਦਾ ਬੰਦਾ ਹੀ ਨਹੀਂ ਰਿਹਾ। ਦਰਅਸਲ ਜੇ ਬੰਦਾ ਬੰਦਾ ਹੋਏ ਨਾ, ਕੋਈ ਦੁੱਖ ਨਹੀਂ ਜ਼ਿੰਦਗੀ ਅੰਦਰ, ਬੰਦਾ ਬੰਦਾ ਹੀ ਨਹੀਂ ਰਿਹਾ। ਸਤਿਗੁਰੂ ਜੀ ਨੂੰ ਇੱਕ ਗੱਲ ਕਹਿਣੀ ਪਈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਸਾਹਿਬ ਕਹਿੰਦੇ ਜਦੋਂ ਗੁਰੂ ਕੋਲ ਆਏਗਾ ਨਾ, ਪੂਰਾ ਗੁਰੂ ਤੁਹਾਨੂੰ ਉਹ ਧਨ ਦਿਖਾ ਦੇਗਾ। ਧਨ ਅੰਦਰ ਹੈ, ਹਰ ਮਨੁੱਖ ਦੇ ਅੰਦਰ ਰੱਬ ਹੈ। ਜਿਹੜਾ ਪੱਥਰ ਦੀ ਮੂਰਤ ਬਣਾਉਂਦਾ ਨਾ, ਉਹ ਆਪਣੇ ਕੋਲੋਂ ਕੁਝ ਨਹੀਂ ਪਾਉਂਦਾ। ਪੱਥਰ ਦੀ ਮੂਰਤ ਬਣਾਉਣ ਵਾਲਾ ਜਿਹੜਾ ਪੱਥਰ ਵਿੱਚੋਂ ਮੂਰਤ ਨੂੰ ਕੱਢਦਾ, ਵਾਧੂ ਪੱਥਰ ਨੂੰ ਉਤਾਰ ਦਿੰਦਾ, ਅੰਦਰੋਂ ਮੂਰਤ ਨਿਕਲ ਆਉਂਦੀ ਹੈ। ਗੁਰੂ ਆਪਣੇ ਕੋਲੋਂ ਕੁਝ ਨਹੀਂ ਦਿੰਦਾ, ਗੁਰੂ ਸਾਨੂੰ ਗਿਆਨ ਦੇ ਨਾਲ ਸਾਡੇ ਵਿੱਚੋਂ ਅਗਿਆਨਤਾ ਨੂੰ ਖਤਮ ਕਰ ਦਿੰਦਾ, ਸਾਡੇ ਵਿੱਚੋਂ ਜਿਹੜੀਆਂ ਵਾਧੂ ਗੱਲਾਂ ਕੂੜਕ ਸੱਤ ਨੂੰ ਦੂਰ ਕਰਕੇ ਸਾਡੇ ਅੰਦਰੋਂ ਹੀ ਧਨ ਪ੍ਰਗਟ ਕਰ ਦਿੰਦਾ। ਇਸ ਕਰਕੇ ਜਦੋਂ ਪੂਰੇ ਗੁਰੂ ਕੋਲ ਆਏ, ਉਹਨੇ ਸਾਨੂੰ ਇਹ ਧਨ ਦਿਖਾ ਦਿੱਤਾ, ਅੰਦਰੋਂ ਹੀ ਸਾਨੂੰ ਇਹ ਧਨ ਮਿਲ ਗਿਆ।
ਆਪਣੇ ਸਤਿਗੁਰ ਕੋ
ਸਦ ਬਲ ਜਾਈ।
ਬਈ ਮੈਂ ਆਪਣੇ ਸਤਿਗੁਰੂ ਜੀ ਤੋਂ ਸਦਾ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਕਿਉਂਕਿ ਗੁਰੂ ਦੀ ਮਿਹਰ ਨਾਲ ਇਹ ਨਾਮ ਧਨ ਮੇਰੇ ਮਨ ਵਿੱਚ ਵਸ ਗਿਆ। ਹੈਗਾ ਸਾਡੇ ਅੰਦਰ, ਪਰ ਸਾਡੇ ਮਨ ਵਿੱਚ ਨਹੀਂ ਨਾ। ਸਾਡੇ ਮਨ ਵਿੱਚ ਤਾਂ ਦੁਨੀਆ ਹੈ, ਸਾਡੇ ਮਨ ਵਿੱਚ ਤੇ ਸੰਸਾਰ ਦੀ ਮਾਇਆ ਹੈ। ਜੋ ਕੁਝ ਮਨ ਵਿੱਚ ਹੋਏਗਾ ਨਾ, ਉਹੀ ਕੁਝ ਸਾਨੂੰ ਮਿਲਣਾ। ਮਨ ਜਿੱਧਰ ਲੱਗ ਜਾਏਗਾ, ਉਹੀ ਕੁਝ ਪ੍ਰਾਪਤ ਕਰ ਲਏਗਾ। ਇਸ ਕਰਕੇ ਮਨ ਦੀ ਘਾੜਤ ਘੜਨ ਦੀ ਲੋੜ ਹੈ। ਗੁਰੂ ਕਾ ਇੱਕ ਬਚਨ ਰੋਜ਼ ਪੜ੍ਹਦੇ ਹਾਂ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਮਨ ਦੀ ਵੀ ਘਾੜਤ ਘੜਨੀ ਹੈ। ਜਦੋਂ ਪੂਰੇ ਗੁਰੂ ਕੋਲ ਆਏ, ਪੂਰੇ ਗੁਰੂ ਨੇ ਸਾਡੇ ਮਨ ਵਿੱਚ ਨਾਮ ਵਸਾ ਦਿੱਤਾ। ਜਿਹੜਾ ਆਪਾਂ ਰੋਜ਼ ਸਿਮਰਨ ਕਰਦੇ ਨਾ, ਰੋਜ਼ ਬਾਣੀ ਪੜ੍ਹਦੇ ਹਾਂ, ਉਹ ਇਸ ਕਰਕੇ ਪੜ੍ਹਦੇ ਕਿ ਸਾਡੇ ਮਨ ਵਿੱਚ ਬਾਣੀ ਵਸ ਜਾਏ। ਪਰ ਜੇ ਮਨ ਵਿੱਚ ਦੁਨੀਆ ਵਸੀ ਹੋਈ ਬਾਣੀ, ਆਪਾਂ ਭਾਵੇਂ ਜਿੰਨੀ ਵਾਰ ਮਰਜ਼ੀ ਪੜ੍ਹੀ ਜਾਈ, ਗਲਤ ਨਾ ਨਾ ਬਾਣੀ, ਮਨ ਵਿੱਚ ਤਾਂ ਬਾਣੀ ਵਸੀ ਹੋਈ ਹੈ। ਇੱਕ ਬੜੀ ਸੋਹਣੀ ਐਗਜ਼ੈਂਪਲ ਦਿੰਦੇ ਨੇ ਸਿਆਣੇ ਲੋਕ ਕਿ ਖੂਹ ਵਿੱਚ ਬਿੱਲੀ ਡਿੱਗ ਪਈ ਅਤੇ ਉਹ ਪਾਣੀ ਗੰਦਾ ਹੋ ਗਿਆ ਅਤੇ ਪਿੰਡ ਦੇ ਲੋਕਾਂ ਨੇ ਪਾਣੀ ਕੱਢਣਾ ਸ਼ੁਰੂ ਕਰਤਾ। ਕਹਿੰਦੇ ਕੱਢਦੇ ਨੇ ਫਿਰ ਪਾਣੀ ਗੰਦਾ, ਕੱਢਦੇ ਫਿਰ ਗੰਦਾ। ਇੱਕ ਬਜ਼ੁਰਗ ਆ ਗਿਆ ਸਿਆਣਾ, ਬਜ਼ੁਰਗ ਕਹਿਣ ਲੱਗਾ ਕੀ ਗੱਲ ਹੈ? ਕਹਿੰਦੇ ਜੀ ਪਾਣੀ ਬੜਾ ਕੱਢਿਆ ਪਰ ਪਾਣੀ ਗੰਦਾ ਹੀ ਹੈ, ਬਦਬੂ ਆ ਰਹੀ ਹੈ। ਉਹਨੇ ਨਜ਼ਰ ਮਾਰੀ, ਅੰਦਰ ਤਾਂ ਬਿੱਲੀ ਡਿੱਗੀ ਹੋਈ ਹੈ। ਕਹਿੰਦਾ ਪਹਿਲਾਂ ਬਿੱਲੀ ਕੱਢੋ ਫਿਰ ਪਾਣੀ ਕੱਢੋ, ਬਿੱਲੀ ਕੱਢਣ ਤੋਂ ਬਿਨਾਂ ਪਾਣੀ ਸਾਫ਼ ਨਹੀਂ ਹੋਣਾ। ਮਾਇਆ ਵਿੱਚ ਤਾਂ, ਮਨ ਵਿੱਚ ਤਾਂ ਸਾਡੀ ਦੁਨੀਆ ਵਸੀ ਹੋਈ ਹੈ, ਮਨ ਦੇ ਖੂਹ ਵਿੱਚ ਤਾਂ ਸਾਡੇ ਮਾਇਆ ਦੀ ਬਿੱਲੀ ਡਿੱਗੀ ਹੋਈ ਹੈ। ਅਸੀਂ ਸੋਚਦੇ ਹਾਂ ਕਿ ਰਸਨਾ ਨਾਲ ਜਪਿਆ ਸੁੱਖ ਮਿਲ ਜਾਏਗਾ। ਰਸਨਾ ਨਾਲ ਜਪਣਾ ਤਾਂ ਬਈ ਬਹੁਤ ਉੱਤਮ ਗੱਲ ਹੈ, ਪਰ ਰਸਨਾ ਨਾਲ ਜਪਣ ਦੀ ਬਜਾਏ ਪਹਿਲਾਂ ਸੁਰਤ ਵਿੱਚੋਂ ਮਾਇਆ ਕੱਢਣੀ ਪਏਗੀ। ਵਾਰ ਵਾਰ ਜਪਣ ਦਾ ਅਰਥ ਸਾਡੀ ਸੁਰਤ ਵਿੱਚ ਵਸ ਜਾਏ। ਜੇ ਸੁਰਤ ਵਿੱਚ ਇਹੀ ਲਿਆ ਕੇ ਮਹਾਰਾਜ ਜੀ ਕਾਰੋਬਾਰ ਚੱਲ ਜਾਏ, 21 ਪਾਠ ਕਰਾਂਗੇ, 31 ਪਾਠ ਕਰਾਂਗੇ, ਸੁਰਤ ਵਿੱਚ ਤਾਂ ਬਿੱਲੀ ਵਸੀ ਸੁੱਖ ਕਿੱਥੋਂ ਮਿਲੇਗਾ ਬਈ। ਇਸ ਕਰਕੇ ਪੂਰਾ ਗੁਰੂ ਜਿਹੜਾ ਸਾਡੇ ਮਨ ਵਿੱਚ ਪਹਿਲਾਂ ਪਰਮਾਤਮਾ ਵਸਾਉਂਦਾ, ਨਾਮ ਨੂੰ ਦ੍ਰਿੜ ਕਰਦਾ। ਸਾਹਿਬ ਕਹਿੰਦੇ ਮੈਂ ਆਪਣੇ ਪੂਰੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਾ ਦਿੱਤਾ, ਦ੍ਰਿੜ ਕਰਾ ਦਿੱਤਾ।
ਸੀ ਧਨਵੰਤ ਹਰ ਨਾਮ ਲਿਵ ਲਾਏ।
ਭਾਈ ਉਹ ਧਨਵੰਤ ਨੇ ਜਿਨ੍ਹਾਂ ਦੀ ਲਿਵ ਲਗਨ ਵਾਹਿਗੁਰੂ ਜੀ ਦੇ ਪਿਆਰ 'ਚ ਲੱਗ ਗਈ ਹੈ। ਬੰਦਾ ਕਹਿੰਦਾ ਜੀ ਲਿਵ ਲੱਗਦੀ ਨਹੀਂ, ਲਿਵ ਤਾਂ ਹਰ ਬੰਦੇ ਦੀ ਲੱਗਦੀ ਹੈ, ਕਿਸੇ ਦੀ ਮਾਇਆ 'ਚ ਲੱਗਦੀ ਹੈ। ਬੜੀ ਸੋਹਣੀ ਉਦਾਹਰਣ ਦਿੱਤੀ ਬਾਬਾ ਨਾਮਦੇਵ ਜੀ ਨੇ, ਅਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੇ ਅਲੇ ਪੰਚ ਜਨਾ ਸਿਓ ਬਾਦ ਬਤੋਆ ਚੀ ਸੁਡੋਰੀ ਰਾਖੀ ਅਲੇ। ਬੱਚੇ ਦੀ ਲਿਵ ਪਤੰਗ 'ਚ ਲੱਗੀ ਹੋਈ ਹੈ, ਉਹ ਪਤੰਗ ਵਿੱਚ ਹੀ ਸੁਰਤ ਰੱਖਦਾ, ਕੋਈ ਗੱਲਾਂ ਕਰੀ ਜਾਏ, ਕੁਝ ਕਰੇ, ਉਹਦੀ ਸੁਰਤ ਪਤੰਗ 'ਚ ਲੱਗੀ ਹੁੰਦੀ ਹੈ। ਬੀਬੀਆਂ ਸਿਰ 'ਤੇ ਪਾਣੀ ਦੇ ਘੜੇ ਚੁੱਕ ਕੇ ਘੜੇ ਨੂੰ ਹੱਥ ਵੀ ਨਹੀਂ ਪਾਉਂਦੀਆਂ, ਗੱਲਾਂ ਕਰਦੀਆਂ ਜਾਂਦੀਆਂ, ਪਰ ਲਿਵ ਉਹਨਾਂ ਦੀ ਘੜੇ ਵਿੱਚ ਹੁੰਦੀ ਹੈ। ਸੁਨਿਆਰੇ ਕੋਲ ਜਾਓ, ਤੁਹਾਡੇ ਨਾਲ ਗੱਲਾਂ ਕਰੀ ਜਾਏਗਾ, ਪਰ ਲਿਵ ਉਹਦੀ ਆਪਣੇ ਕੰਮ ਵਿੱਚ ਹੁੰਦੀ ਹੈ। ਕਈ ਗੁਰਦੁਆਰੇ ਬੈਠੇ ਹੁੰਦੇ ਨੇ, ਇੱਧਰ ਬਾਣੀ ਪੜ੍ਹੀ ਜਾਂਦੀ, ਪਰ ਲਿਵ ਉਹਨਾਂ ਦੀ ਗੱਲਾਂ 'ਚ ਹੀ ਲੱਗੀ ਹੁੰਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਲਿਵ ਉਹਨਾਂ ਦੀ ਹੋਰ ਬੰਦੇ ਲੱਗੀ ਹੁੰਦੀ ਹੈ। ਲਿਵ ਹਰ ਬੰਦੇ ਕੋਲ ਹੈ, ਪਰ ਦੁਨੀਆਂ ਸਾਡੀ ਲਿਵ ਲੱਗੀ ਹੋਈ ਦੁਨੀਆਂ ਵਾਲੇ ਬੰਨੇ, ਮਾਇਆ ਵਾਲੇ ਬੰਨੇ। ਪਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਲਿਵ ਵਾਹਿਗੁਰੂ ਜੀ ਦੇ ਪਿਆਰ 'ਚ ਲੱਗ ਗਈ, ਸੇ ਧਨਵੰਤ ਹਰ ਨਾਮ ਲਿਵ ਲਾਏ। ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਲਗਨ, ਜਿਨ੍ਹਾਂ ਦੀ ਲੀਨਤਾ ਵਾਹਿਗੁਰੂ ਜੀ ਦੇ ਨਾਮ ਵਿੱਚ ਲੱਗ ਗਈ, ਉਹ ਧਨਵਾਨ ਬਣ ਗਏ, ਉਹ ਅਮੀਰ ਬਣ ਗਏ। ਅਮੀਰ ਉਹ ਹੈ ਜਿਹਨੂੰ ਚਿੰਤਾ ਕੋਈ ਨਾ ਹੋਏ, ਅਮੀਰ ਉਹ ਹੈ ਜਿਹਨੂੰ ਡਰ ਕੋਈ ਨਾ ਹੋਏ, ਅਮੀਰ ਉਹ ਹੈ ਜਿਹੜਾ ਅੰਦਰੋਂ ਰੱਜ ਜਾਏ, ਤ੍ਰਿਪਤ ਹੋ ਜਾਏ, ਅਮੀਰ ਉਹ ਜਿਹੜਾ ਲੋਕਾਂ ਦੀਆਂ ਭੁੱਖਾਂ ਮੇਟਣੀਆਂ ਸ਼ੁਰੂ ਕਰ ਦੇ, ਜਿਹੜਾ ਲੋਕਾਂ ਦਾ ਵੀ ਪੈਸਾ ਖੋਣਾ ਸ਼ੁਰੂ ਕਰਦੇ, ਉਹਨੂੰ ਅਮੀਰ ਕਹੋਗੇ ਤੁਸੀਂ? ਜਿਹੜਾ ਲੋਕਾਂ ਦਾ ਧਨ ਖੋ ਕੇ ਆਪ ਖੁਸ਼ ਹੋਏ ਅਤੇ ਦੁਨੀਆ ਰੋਈ ਜਾਏ, ਉਹਨੂੰ ਤੁਸੀਂ ਅਮੀਰ ਕਹੋਗੇ? ਜਿਸ ਬੰਦੇ ਦੇ ਗੁਆਂਢ ਵਿੱਚ ਕੋਈ ਰੋ ਰਿਹਾ ਅਤੇ ਉਹ ਖੁਸ਼ ਹੋ ਰਿਹਾ, ਉਹਨੂੰ ਕਦੀ ਅਮੀਰ ਨਾ ਸਮਝ ਲੈਣਾ। ਜਿਸ ਬੰਦੇ ਦੇ ਕਰਮ ਕਰਕੇ ਕੋਈ ਰੋ ਰਿਹਾ, ਉਹਨੂੰ ਅਮੀਰ ਨਾ ਸਮਝ ਲੈਣਾ, ਉਹ ਸਭ ਤੋਂ ਵੱਡਾ ਗਰੀਬ ਹੈ ਦੁਨੀਆ ਦਾ। ਇਸ ਕਰਕੇ ਅਮੀਰ ਉਹ ਹੈ ਜਿਹਦੇ ਕਰਮ ਦੇ ਨਾਲ ਦੁਨੀਆ ਵੀ ਪ੍ਰਸੰਨ ਹੋਏ। ਅਮੀਰ ਲੋਕਾਂ ਦੀ ਗੱਲ ਗੁਰਬਾਣੀ ਸਤਿਗੁਰੂ ਜੀ ਨੇ ਕੀਤੀ ਹੈ, ਗੁਰਸਿੱਖਾਂ ਕੀ ਸਭ ਭੁੱਖ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ। ਅਮੀਰ ਉਹ ਹੁੰਦਾ ਜਿਹਦੇ ਕਰਕੇ ਹੋਰਨਾਂ ਲੋਕਾਂ ਨੂੰ ਵੀ ਰਿਜ਼ਕ ਮਿਲੇ, ਅਮੀਰ ਉਹ ਹੁੰਦਾ ਜਿਹਦੇ ਕਰਕੇ ਹੋਰਨਾਂ ਲੋਕਾਂ ਨੂੰ ਵੀ ਖੁਸ਼ੀ ਮਿਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ, ਉਹ ਅਮੀਰ ਨੇ, ਉਹ ਧਨਵਾਨ ਨੇ, ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਗ ਜਿਸ ਹਿਰਦੈ ਭਗਵੰਤ, ਉਹ ਧਨਵਾਨ ਨੇ। ਅਤੇ ਸਾਨੂੰ ਵੀ ਸਤਿਗੁਰੂ ਜੀ ਨੇ ਅਜਿਹੇ ਅਮੀਰ, ਅਜਿਹੇ ਧਨਵਾਨ ਬਣਨ ਦੀ ਪ੍ਰੇਰਨਾ ਕੀਤੀ ਹੈ।
ਗੁਰ ਪੂਰਾ ਹਰ ਧਨ ਪਰ ਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ।
ਪ੍ਰਗਾਸਿਆ ਦਾ ਅਰਥ ਹੁੰਦਾ ਪ੍ਰਗਟ ਹੋਣਾ, ਜਿਹੜੀ ਚੀਜ਼ ਲੁਕੀ ਹੋਏ, ਜਿੱਦਾਂ ਸੂਰਜ ਜਿਹੜਾ ਪ੍ਰਗਟ ਹੁੰਦਾ, ਹੈਗਾ ਸੀ ਸੂਰਜ, ਕਿਤੇ ਬਾਹਰੋਂ ਨਹੀਂ ਆਇਆ, ਲੇਕਿਨ ਲੁਕਿਆ ਹੋਇਆ ਸੀ, ਪ੍ਰਗਟ ਹੋ ਗਿਆ। ਦੁੱਧ ਦੇ ਵਿੱਚ ਮੱਖਣ ਹੁੰਦਾ ਔਰ ਉਹ ਆਪਾਂ ਪ੍ਰਗਟ ਕਰਦੇ ਹਾਂ। ਇਸ ਤਰ੍ਹਾਂ ਧਨ ਸਾਡੇ ਅੰਦਰ ਹੀ ਹੈ, ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰ ਹੈ। ਗੁਰ ਪੂਰੇ ਹਰ ਨਾ ਹਰ ਧਨ ਪ੍ਰਗਾਸਿਆ, ਜਦੋਂ ਪੂਰੇ ਗੁਰੂ ਕੋਲ ਆਵਾਂਗੇ ਉਹ ਸਾਡੇ ਅੰਦਰੋਂ ਇਸ ਧਨ ਨੂੰ ਪ੍ਰਗਾਸ ਕਰ ਦਿੰਦਾ। ਜਿਵੇਂ ਸਰੋਵਰ ਦੇ ਪਾਣੀ 'ਤੇ ਕੱਖ ਕੰਨ ਪਿਆ, ਹੱਥ ਨਾਲ ਕੱਖ ਕੰਨ ਪਰੇ ਕਰਕੇ ਆਪਾਂ ਪਾਣੀ ਪ੍ਰਗਟ ਕਰ ਲੈਂਦੇ ਹਾਂ, ਇਸ ਤਰ੍ਹਾਂ ਸਾਡੇ ਅੰਦਰ ਜਿਹੜੀ ਅਗਿਆਨਤਾ ਹੈ, ਸਾਡੇ ਅੰਦਰ ਜਿਹੜੇ ਕੂੜ ਦੇ ਪਰਦੇ ਨੇ, ਭਰਮ ਦੇ ਪਰਦੇ ਨੇ, ਸਤਿਗੁਰੂ ਉਹਨਾਂ ਨੂੰ ਦੂਰ ਕਰਕੇ, ਗੁਰਬਾਣੀ ਦਾ ਇੱਕ ਬਚਨ ਹੈ ਕਿ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਪਰਦਿਆਂ ਨੂੰ ਦੂਰ ਕਰਕੇ ਇਸ ਨਾਮ ਧਨ ਨੂੰ ਪ੍ਰਗਟ ਕਰ ਦਿੰਦਾ। ਜਦੋਂ ਗੁਰੂ ਕਿਰਪਾ ਕਰਕੇ ਸਾਨੂੰ ਦਿਖਾਉਂਦੇ ਨੇ ਕਿ ਤੇਰੇ ਅੰਦਰ ਧਨ ਹੈ, ਫਿਰ ਹਰ ਕਿਰਪਾ 'ਤੇ ਵਸੇ ਮਨ ਆਏ, ਫਿਰ ਸਾਡੀ ਸੁਰਤ ਵਿੱਚ, ਸਾਡੇ ਮਨ ਵਿੱਚ ਕੇਵਲ ਨਾਮ ਵਸ ਜਾਂਦਾ। ਦੇਖੋ, ਇੱਕ ਉਹ ਬੰਦਾ ਹੈ ਜਿਹਦੀ ਸੁਰਤ ਵਿੱਚ ਕੇਵਲ ਦੁਨੀਆਂ ਵਸੀ ਹੈ, ਉਹ ਗੁਰਦੁਆਰੇ ਆਏਗਾ ਦੁਨੀਆਂ ਹੀ ਮੰਗੇਗਾ, ਉਹ ਨਾਮ ਜਪੇਗਾ ਦੁਨੀਆਂ ਹੀ ਮੰਗੇਗਾ, ਉਹ ਬਾਣੀ ਪੜ੍ਹੇਗਾ ਦੁਨੀਆਂ ਹੀ ਮੰਗੇਗਾ। ਪਰ ਇੱਕ ਉਹ ਬੰਦਾ ਹੈ ਜਿਹਦੀ ਸੁਰਤ ਵਿੱਚ ਨਾਮ ਵਸ ਗਿਆ, ਉਹ ਤਾਂ ਹਾਲ ਵਾਹੁੰਦਾ ਵੀ ਨਾਮ ਨਾਲ ਹੀ ਜੁੜਿਆ ਰਹੇਗਾ, ਉਹ ਤਾਂ ਕਿਰਤ ਕਰਦਾ ਵੀ ਨਾਮ ਨਾਲ ਜੁੜਿਆ ਰਹੇਗਾ। ਉਹਦੀ ਗੱਲ ਕਰਦੇ ਹਾਂ, ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਕਿ ਹੱਥ ਪਾਉਂ ਕਰਵ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕਿਰਤ ਕਰਦਾ ਹੋਇਆ ਵੀ ਉਹਦੇ ਮਨ 'ਚ ਨਾਮ ਹੀ ਵਸਿਆ ਰਹਿੰਦਾ, ਫਿਰ ਦੁਨੀਆਂ ਦੀ ਕੋਈ ਚੀਜ਼ ਉਹਨੂੰ ਨਾਮ ਨਾਲੋਂ ਨਹੀਂ ਤੋੜ ਸਕਦੀ। ਉਹ ਤਾਂ ਜਿੱਥੇ ਜਾਏਗਾ ਉਹ ਤਾਂ ਤੱਤੀ ਤਵੀ 'ਤੇ ਬੈਠਾ ਵੀ ਨਾਮ ਹੀ ਜਪੇਗਾ, ਉੱਥੇ ਵੀ ਨਾਮ ਦੀ ਗੱਲ ਕਰੇਗਾ। ਜਦੋਂ ਮਨ ਵਿੱਚ ਨਾਮ ਵਸ ਗਿਆ, ਫਿਰ ਤੁਸੀਂ ਜਿੱਥੇ ਜਾਓਗੇ ਕੋਈ ਤੁਹਾਨੂੰ ਨਾਮ ਨਾਲੋਂ ਨਹੀਂ ਤੋੜ ਸਕੇਗਾ। ਜਿਹਨਾਂ ਲੋਕਾਂ ਨੇ ਕਿਹਾ ਨਾ ਕਿ ਦੁਨੀਆਂ ਦੇ ਕੰਮ ਕਰਦਿਆਂ ਨਾਮ ਨਹੀਂ ਜਪਿਆ ਜਾਂਦਾ, ਦਰਅਸਲ ਉਹਨਾਂ ਨੂੰ ਪਤਾ ਹੀ ਨਹੀਂ ਨਾਮ ਕੀ ਹੈ। ਜਿਹੜੇ ਲੋਕ ਕਹਿੰਦੇ ਕੰਮ ਛੱਡ ਦਿਓ, ਘਰ ਛੱਡ ਦਿਓ ਜੇ ਨਾਮ ਨਾਲ ਜੋੜਨਾ, ਇਹ ਰੁਕਾਵਟ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਕੋਈ ਪੂਰਾ ਗੁਰੂ ਮਿਲਿਆ ਹੀ ਨਹੀਂ ਹੈ। ਜਦੋਂ ਪੂਰਾ ਗੁਰੂ ਤੁਹਾਡੇ ਅੰਦਰੋਂ ਤੁਹਾਨੂੰ ਨਾਮ ਦੀ ਗੱਲ ਦੱਸ ਦੇਵੇ, ਫਿਰ ਮਨ ਵਿੱਚ ਨਾਮ ਵਸ ਜਾਂਦਾ। ਜਦੋਂ ਮਨ ਵਿੱਚ ਵਸ ਗਿਆ, ਫਿਰ ਹਰ ਥਾਂ 'ਤੇ ਬੰਦਾ ਨਾਮ ਨਾਲ ਜੁੜਿਆ ਰਹਿੰਦਾ, ਚਾਹ 'ਚ ਰਹਿੰਦਾ, ਆਨੰਦ 'ਚ ਰਹਿੰਦਾ, ਖੇੜੇ 'ਚ ਰਹਿੰਦਾ ਹੈ, ਵਿਸਰਾਮ ਦੇ ਕੇ। ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਅਵਗੁਣ ਕਾਟ ਗੁਣ ਰਿਦਾ ਸਮਾਏ।
ਹੁਣ ਪੂਰੇ ਗੁਰੂ ਕੋਲ ਜੁਗਤ ਕੀ ਹੈ, ਕਿਉਂਕਿ ਕੋਈ ਵੀ ਚੀਜ਼ ਪ੍ਰਾਪਤ ਕਰਨ ਦਾ ਕੋਈ ਤਰੀਕਾ ਹੁੰਦਾ, ਪੂਰੇ ਗੁਰੂ ਕੋਲ ਜੁਗਤ ਇਹ ਹੈ ਕਿ ਪੂਰਾ ਗੁਰੂ ਸਭ ਤੋਂ ਪਹਿਲਾਂ ਸਾਡੇ ਔਗੁਣ ਕੱਟਦਾ। ਦੇਖੋ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਬਹੁਤ ਵਡਭਾਗੀ ਹੋ, ਪਰ ਵਾਹਿਗੁਰੂ ਵਾਹਿਗੁਰੂ ਜਪਦਿਆਂ ਮੈਂ ਝੂਠ ਵੀ ਬੋਲੀ ਜਾਵਾਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਮੈਂ ਚੋਰੀ ਵੀ ਕਰੀ ਜਾਵਾਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਮੈਂ ਬੁਰੇ ਕੰਮ ਵੀ ਕਰੀ ਜਾਵਾਂ, ਕਦੀ ਮੈਂ ਨਾਮ ਪ੍ਰਾਪਤ ਨਹੀਂ ਕਰ ਸਕਦਾ। ਮੁੱਖ ਤੋਂ ਵਾਹਿਗੁਰੂ ਜਪਣਾ ਹੀ ਨਾਮ ਪ੍ਰਾਪਤ ਕਰਨਾ ਨਹੀਂ, ਮਾਫ਼ ਕਰਨਾ, ਨਾਮ ਤਾਂ ਅੰਦਰ ਹੈ, ਨਾਮ ਤਾਂ ਅੰਦਰੋਂ ਪ੍ਰਗਟ ਕਰਨਾ, ਗੁਰੂ ਦੇ ਦਿੱਤੇ ਗੁਰਮੰਤਰ ਰਾਹੀਂ ਨਾਮ ਰਾਹੀਂ ਨਾਮ ਅੰਦਰੋਂ ਪ੍ਰਗਟ ਕਰਨਾ। ਭਾਗਾਂ ਵਾਲੇ ਨੇ ਜਿਹੜੇ ਨਾਮ ਜਪਦੇ ਨੇ, ਪਰ ਬਹੁਤ ਉਹ ਪ੍ਰਾਣੀ ਨੇ ਜਿਹੜੇ ਮੁੱਖ ਤੋਂ ਜਪਦੇ ਵੀ ਰਹਿੰਦੇ ਨੇ, ਲੋਕਾਂ ਦਾ ਹੱਕ ਵੀ ਮਾਰਦੇ ਰਹਿੰਦੇ ਨੇ, ਬੜੇ ਉਹ ਤੁਹਾਨੂੰ ਜ਼ਿੰਦਗੀ ਅੰਦਰ ਬੜੇ ਦੁਖੀ ਵੀ ਨਜ਼ਰ ਆਉਣਗੇ, ਬੜੇ ਪਰੇਸ਼ਾਨ ਵੀ ਨਜ਼ਰ ਆਉਣਗੇ, ਇਹਦਾ ਮਤਲਬ ਮੁੱਖ ਤੋਂ ਜਪਦੇ ਨੇ। ਪਰ ਗੁਰਬਾਣੀ ਕਹਿੰਦੀ ਰਾਮ ਰਾਮ ਸਭ ਕੋ ਕਹਿ ਕਹਿ ਰਾਮ ਨਾ ਹੋਏ। ਮੁੱਖ ਤੋਂ ਜਪਣ ਨਾ ਮੁਬਾਰਕ ਹੈ, ਪਰ ਜਪਣਾ ਹੀ ਸਭ ਕੁਝ ਨਹੀਂ ਹੈ। ਸਾਹਿਬ ਜੀ ਕਹਿੰਦੇ ਸਾਡੀ ਸੁਰਤ ਵਿੱਚ ਵਸ ਜਾਏ, ਜਦੋਂ ਗੁਰੂ ਕੋਲ ਆਏ, ਗੁਰੂ ਸਭ ਤੋਂ ਪਹਿਲਾਂ ਔਗਣ ਕੱਟਦਾ ਕਿ ਇਹ ਤੇਰੇ ਔਗਣ ਦੂਰ ਕਰ। ਪਹਿਲੀ ਗੱਲ ਹੈ ਕਿ ਝੂਠ ਬੋਲਣਾ ਬੰਦ ਕਰ, ਦੂਜਿਆਂ ਦਾ ਹੱਕ ਮਾਰਨਾ ਬੰਦ ਕਰ, ਜ਼ਿੰਦਗੀ ਅੰਦਰ ਬੁਰਾ ਚਿਤਵਣਾ ਬੰਦ ਕਰ ਦੇ, ਜ਼ਿੰਦਗੀ ਅੰਦਰ ਲੋਕਾਂ ਦਾ ਦਿਲ ਦਿਖਾਉਣਾ ਬੰਦ ਕਰ ਦੇ। ਜੇ ਨਾਮ ਨਾਲ ਜੁੜਨਾ ਤਾਂ ਪਹਿਲਾਂ ਔਗਣ ਛੱਡਣੇ ਪੈਣਗੇ। ਬੰਦਾ ਕਹਿੰਦਾ ਔਗਣ ਨਾ ਛੱਡਾਂ, ਲੇਕਿਨ ਨਾਮ ਇੱਦਾਂ ਹੀ ਮਿਲਦੇ, ਇੱਦਾਂ ਨਹੀਂ ਮਿਲ ਸਕਦਾ। ਬੰਦਾ ਕਹਿੰਦਾ ਔਗਣ ਨਾ ਛੱਡਾਂ, ਲੇਕਿਨ ਇੱਦਾਂ ਹੀ ਮੈਂ ਅਮੀਰ ਬਣ ਜਾਵਾਂ, ਇੱਦਾਂ ਨਹੀਂ ਹੋ ਸਕਦਾ। ਤੁਸੀਂ ਦੁਨੀਆਂ ਦਾ ਕੋਈ ਵੀ ਗੁਣ ਪ੍ਰਾਪਤ ਕਰਨਾ, ਉਹਦਾ ਕੋਈ ਨਾ ਕੋਈ ਤੌਰ ਤਰੀਕਾ ਹੈ, ਕੋਈ ਨਾ ਕੋਈ ਆਪਾਂ ਕਹਿੰਦੇ ਕੋਡ ਐਂਡ ਕੰਡਕਟ ਹੈ, ਕੋਈ ਉਹਦਾ ਕਾਨੂੰਨ ਹੈ। ਇਸੇ ਤਰੀਕੇ ਨਾਲ ਤੁਸੀਂ ਨਾਮ ਨਾਲ ਜੁੜਨਾ, ਸਭ ਤੋਂ ਪਹਿਲਾਂ ਔਗੁਣ ਛੱਡਣੇ ਪੈਣਗੇ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜੋ ਗੁਰਬਾਣੀ ਨੇ ਕਿਹਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਸੀਂ ਪਰਉਪਕਾਰ ਕਰਨਾ ਸ਼ੁਰੂ ਕਰ ਦਿਓ, ਨਾਮ ਨਾਲ ਪਿਆਰ ਬਣਦਾ ਜਾਏਗਾ। ਤੁਸੀਂ ਧਰਮ ਦੀ ਕਿਰਤ ਕਰਨੀ ਸ਼ੁਰੂ ਕਰ ਦਿਓ, ਆਪਣੇ ਆਪ ਨਾਮ ਨਾਲ ਪਿਆਰ ਬਣਦਾ ਜਾਏਗਾ। ਤੁਸੀਂ ਸੱਚ 'ਤੇ ਪਹਿਰਾ ਦੇਣਾ ਸ਼ੁਰੂ ਕਰ ਦਿਓ, ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿਓ, ਨਾਮ ਨਾਲ ਆਪੇ ਪਿਆਰ ਬਣ ਜਾਏਗਾ। ਆਪਾਂ ਕਹਿੰਦੇ ਨਾਮ ਜਪਦੇ ਬੜਾ, ਪਰ ਨਾਮ ਵਿੱਚ ਮਨ ਲੱਗਦਾ ਨਹੀਂ, ਇਹੀ ਕਹਿੰਦੇ ਨਾ, ਬਾਣੀ ਪੜ੍ਹਦੇ ਬੜੀ, ਪਰ ਬਾਣੀ ਜਿਹੜੀ ਮਨ 'ਚ ਵੱਸਦੀ ਨਹੀਂ, ਮਨ ਵੱਸਦਾ ਨਹੀਂ। ਇਹ ਤਾਂ ਇਵੇਂ ਹੈ ਜਿਵੇਂ ਡਾਕਟਰ ਨੂੰ ਕਹੀਏ, ਡਾਕਟਰ ਸਾਹਿਬ ਜੀ ਦਵਾਈ ਖਾਂਦੇ ਬੜੀ, ਪਰ ਤੰਦਰੁਸਤ ਨਹੀਂ ਹੁੰਦੇ। ਡਾਕਟਰ ਕਹਿੰਦਾ ਤੁਸੀਂ ਪਰਹੇਜ਼ ਨਹੀਂ ਰੱਖਦੇ ਹੋਗੇ, ਹੁਣ ਦਵਾਈ ਤਾਂ ਮਾੜੀ ਨਹੀਂ ਹੈ ਪਰ ਤੁਸੀਂ ਪਰਹੇਜ ਨਹੀਂ ਰੱਖਦੇ। ਬਿਲਕੁਲ ਇਸੇ ਤਰੀਕੇ ਨਾਲ ਨਾਮ ਤਾਂ ਮਹਾਨ ਹੈ ਪਰ ਨਾਮ ਨਾਲ ਕੁਝ ਪਰਹੇਜ ਹੈ ਕਿ ਔਗਣ ਛੱਡ ਦਿਓ। ਪਰ ਬੰਦਾ ਔਗਣ ਛੱਡਣਾ ਨਹੀਂ ਚਾਹੁੰਦਾ, ਪਰਹੇਜ ਕਰਨਾ ਨਹੀਂ ਚਾਹੁੰਦਾ, ਇੱਦਾਂ ਕਹਿੰਦਾ ਤੰਦਰੁਸਤ ਹੋ ਜਾਵਾਂ। ਇਸ ਕਰਕੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਔਗਣ ਛੱਡਣ ਦੀ ਗੱਲ ਕੀ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਸਾਡੇ ਔਗਣ ਕੱਟ ਦਿੱਤੇ, ਸਾਨੂੰ ਗੁਣਾਂ ਦੀ ਦਾਤ ਦੇ ਦਿੱਤੀ, ਗੁਣ ਸਾਡੇ ਹਿਰਦੇ ਵਿੱਚ ਵਸਾ ਦਿੱਤੇ।
ਪੂਰੀ ਗੁਰ ਕਾ ਸਹਿਜ ਸੁਭਾਏ,
ਸਹਿਜ ਸੁਭਾਏ ਦਾ ਅਰਥ ਹੁੰਦਾ ਸੁਤੇ ਸਿੱਧ। ਦੇਖੋ ਨਾਮ ਪ੍ਰਾਪਤ ਕਰਨ ਲਈ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ, ਨਾਮ ਪ੍ਰਾਪਤ ਕਰਨ ਦੇ ਲਈ ਕੋਈ ਹੱਠ ਨਹੀਂ ਕਰਨਾ ਪੈਂਦਾ। ਨਾਮ ਤਾਂ ਇੱਕ ਕੁਦਰਤੀ ਕਿਰਿਆ, ਕੁਦਰਤੀ ਕਿਰਿਆ। ਜਿਵੇਂ ਤੁਹਾਨੂੰ ਭੁੱਖ ਲੱਗਦੀ ਹੈ, ਭੁੱਖ ਲਗਾਉਣ ਲਈ ਕੋਈ ਜ਼ੋਰ ਲਾਉਣਾ ਪੈਂਦਾ ਕਿ ਜ਼ੋਰ ਲਾਓ ਮੈਨੂੰ ਭੁੱਖ ਲੱਗ ਜੇ, ਸਾਰੇ ਜਣੇ ਰਲ ਕੇ ਜ਼ੋਰ ਲਾਓ ਭੁੱਖ ਲੱਗ ਜੇ। ਜ਼ੋਰ ਲਾਇਆ ਭੁੱਖ ਨਹੀਂ ਲੱਗਦੀ, ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਕਹੋ ਜੀ ਜ਼ੋਰ ਲਾਓ ਨੀਂਦ ਆ ਜਾਏ, ਨੀਂਦ ਆ ਜਾਏਗੀ ਕੋਈ? ਨੀਂਦ ਤਾਂ ਇੱਕ ਕੁਦਰਤੀ ਕਿਰਿਆ। ਬਿਲਕੁਲ ਇਸ ਤਰ੍ਹਾਂ ਤੁਸੀਂ ਥੱਕ ਜਾਓ ਨੀਂਦ ਆ ਜਾਂਦੀ ਹੈ, ਤੁਸੀਂ ਕੰਮ ਕਰਦੇ ਤੰਦਰੁਸਤ ਹੋ ਭੁੱਖ ਲੱਗ ਜਾਂਦੀ ਹੈ। ਜ਼ਿੰਦਗੀ ਅੰਦਰ ਗੁਰਬਾਣੀ ਦੀ ਰੋਸ਼ਨੀ ਅੰਦਰ ਔਗਣ ਛੱਡਣੇ ਸ਼ੁਰੂ ਕਰਦੇ ਹੋ ਤੇ ਸਹਿਜ ਸੁਭਾਅ ਨਾਮ ਨਾਲ ਸਾਂਝ ਬਣ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਪੜ੍ਹਦੇ ਹਾਂ, ਔਗਣ ਛੱਡਣੇ ਸ਼ੁਰੂ ਕਰ ਦਿਓ, ਪ੍ਰਣ ਕਰ ਲਓ ਕਿ ਅੱਜ ਆਹ ਮਾੜਾ ਕੰਮ ਜਿਹੜਾ ਨਹੀਂ ਕਰਨਾ, ਅੱਜ ਝੂਠ ਨਹੀਂ ਬੋਲਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਰਤ ਕਰਦੇ ਹਾਂ ਆਪਾਂ, ਕਿਸੇ ਦਾ ਦਿਲ ਨਹੀਂ ਦਿਖਾਉਣਾ ਆਪਾਂ, ਕਿਸੇ ਨਾਲ ਈਰਖਾ ਨਹੀਂ ਕਰਨੀ। ਇਹ ਔਗਣ ਛੱਡਣੇ ਸ਼ੁਰੂ ਕਰ ਦਿਓਗੇ, ਪੂਰੇ ਗੁਰੂ ਦੀ ਕਿਰਪਾ ਨਾਲ ਸਹਿਜ ਸੁਭਾਅ ਹੀ ਨਾਮ ਮਿਲ ਜਾਏਗਾ। ਸਹਿਜ ਸੁਭਾਅ ਸੁਤੇ ਸਿੱਧ ਐਟੋਮੈਟਿਕਲੀ। ਗੁਰਬਾਣੀ ਕਹਿੰਦੀ ਹੈ ਕਿ ਜੋ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਇਹਦਾ ਕੁਦਰਤੀ ਇੱਕ ਰਿਜ਼ਲਟ ਨਿਕਲਣਾ ਚਾਹੀਦਾ ਕਿ ਸਾਡੀ ਨਾਮ ਨਾਲ ਪ੍ਰੀਤ ਬਣ ਜਾਏ। ਜੇ ਨਹੀਂ ਬਣੀ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਨਾਲ ਕੀ ਹੋ ਜਾਏਗਾ? ਜੇ ਸੁਤੇ ਸਿੱਧ ਪਰਮਾਤਮਾ ਨਾਲ ਨਾਮ ਨਾਲ ਪਿਆਰ ਨਹੀਂ ਬਣਿਆ ਤੇ ਪੜ੍ਹਨ ਸੁਣਨ ਨਾਲ ਕੀ ਹੋ ਜਾਏਗਾ? ਪੜ੍ਹੀ ਜਾਓ ਜਿੰਨਾ ਮਰਜ਼ੀ। ਬਾਬਾ ਜੀ ਨੇ ਇਹ ਗੱਲ ਕੇਵਲ ਦੂਜਿਆਂ ਨੂੰ ਨਹੀਂ ਕਿ ਪੜ੍ਹ ਪੜ੍ਹ ਗੱਡੀ ਲਧੀਏ, ਪੜ੍ਹ ਪੜ੍ਹ ਪੜੀਏ ਸਾਹਿਬ, ਇਹ ਸਾਨੂੰ ਵੀ ਕਹੀ ਹੈ, ਇਹ ਸਾਡੇ ਲਈ ਵੀ ਹੈ। ਤੇ ਗੁਰਬਾਣੀ ਕਹਿੰਦੀ ਹੈ ਪੜ੍ਹਨ ਸੁਣਨ ਤੋਂ ਬਾਅਦ ਇੱਕ ਕੁਦਰਤੀ ਰਿਜ਼ਲਟ ਨਿਕਲਣਾ ਚਾਹੀਦਾ ਹੈ ਕਿ ਤੁਹਾਨੂੰ ਨਾਮ ਮਿਲ ਜਾਏ। ਪਰ ਜੇ ਨਹੀਂ ਮਿਲਿਆ ਇਹਦਾ ਮਤਲਬ ਤੁਸੀਂ ਅਜੇ ਔਗਣ ਨਹੀਂ ਛੱਡੇ, ਤੁਸੀਂ ਅਜੇ ਪਰਹੇਜ ਨਹੀਂ ਕੀਤਾ। ਜੇ ਬਾਣੀ ਪੜ੍ਹਦੇ ਹਾਂ ਤੁਹਾਡੀ ਸੁਰਤ ਨਾਮ 'ਚ ਬਾਣੀ 'ਚ ਨਹੀਂ ਲੱਗਦੀ ਇਹਦਾ ਮਤਲਬ ਤੁਸੀਂ ਔਗਣ ਛੱਡਣ ਲਈ ਤਿਆਰ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਪੂਰੇ ਗੁਰੂ ਕੋਲ ਆਏ ਨਾ ਸੁਤੇ ਸਿੱਧੀ ਨਾਮ ਵਿੱਚ ਮਨ ਜੁੜ ਗਿਆ, ਮਨ ਵਿੱਚ ਨਾਮ ਪ੍ਰਗਟ ਹੋ ਗਿਆ।
ਪੂਰੇ ਗੁਰ ਕੀ ਸਾਚੀ ਬਾਣੀ,
ਸਤਿਗੁਰੂ ਜੀ ਕਹਿੰਦੇ ਦੇਖੋ ਪੂਰੇ ਗੁਰੂ ਦੀ ਜਿਹੜੀ ਬਾਣੀ ਹੈ ਨਾ ਇਹ ਸੱਚੀ ਬਾਣੀ ਹੈ। ਧਨਾਸਰੀ ਰਾਗ ਵਿੱਚ ਹੀ ਸਤਿਗੁਰੂ ਜੀ ਦਾ ਇੱਕ ਹੋਰ ਬਚਨ ਹੈ, ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਅੱਗੇ ਇੱਕ ਬਚਨ ਲਿਖਿਆ ਸਤਿਗੁਰੂ ਜੀ ਨੇ, ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਗੁਰਬਾਣੀ ਨਾਲ ਜੁੜੇ ਹੋਏ ਗੁਰਸਿੱਖੋ, ਤੁਹਾਡੇ ਵੱਡੇ ਭਾਗ ਨੇ, ਤੁਹਾਨੂੰ ਗੁਰਬਾਣੀ ਦੀ ਦਾਤ ਮਿਲੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਸਿੱਧ ਸਾਧਕ ਤਰਸੇ ਸਭ ਲੋਏ, ਵੱਡੇ ਵੱਡੇ ਸਿੱਧ ਸਾਧਨਾ ਕਰਨ ਵਾਲੇ ਇਸ ਬਾਣੀ ਲਈ ਤਰਸਦੇ ਨੇ ਕਿ ਸਾਨੂੰ ਬਾਣੀ ਮਿਲ ਜਾਏ। ਤੇ ਜੇ ਸਿੱਖ ਇਸ ਬਾਣੀ ਨੂੰ ਪੜ੍ਹ ਕੇ ਮਾਣ ਮਹਿਸੂਸ ਨਾ ਕਰੇ, ਜੇ ਸਿੱਖ ਇਸ ਬਾਣੀ ਨੂੰ ਪੜ੍ਹ ਕੇ ਆਪਣੇ ਆਪ ਨੂੰ ਅਮੀਰ ਮਹਿਸੂਸ ਨਾ ਕਰੇ, ਮਹਾਨ ਮਹਿਸੂਸ ਨਾ ਕਰੇ, ਇਹਦਾ ਮਤਲਬ ਕਿ ਸਿੱਖ ਨੂੰ ਗੁਰਬਾਣੀ ਦੀ ਵਡਿਆਈ ਦਾ ਪਤਾ ਹੀ ਨਹੀਂ ਹੈ। ਗੁਰਬਾਣੀ ਤੇ ਮਹਾਨ ਹੈ ਪੂਰੇ ਗੁਰ ਕੀ ਸੱਚੀ ਬਾਣੀ, ਇਹ ਪੂਰੇ ਗੁਰੂ ਦੀ ਸਦਾ ਕਾਇਮ ਰਹਿਣ ਵਾਲੀ ਜਿਹੜੀ ਬਾਣੀ ਹੈ। ਜਦੋਂ ਤੁਸੀਂ ਬਾਣੀ ਨਾਲ ਪਿਆਰ ਪਾਲੋਗੇ,
ਸੁਖ ਮਨ ਅੰਤਰ ਸਹਿਜ ਸਮਾਣੀ,
ਇਹ ਪੂਰੇ ਗੁਰੂ ਕੀ ਬਾਣੀ ਰਾਹੀਂ ਤੁਹਾਡੇ ਅੰਦਰ ਸੁੱਖ ਵਸ ਜਾਏਗਾ। ਜਿਹਦਾ ਬਾਣੀ ਨਾਲ ਪਿਆਰ, ਉਹਦਾ ਨਾਮ ਨਾਲ ਪਿਆਰ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਤੁਸੀਂ ਪਾਠ ਕਰਦੇ ਹੋ ਨਾ, ਇਹ ਨਾ ਕਰਿਆ ਕਰੋ ਕਿ ਪਾਠ ਪੂਰਾ ਕਰ ਲੈਣਾ, ਕਿਆ ਕਰੋ ਕਿ ਆਪਾਂ ਗੁਰੂ ਨਾਲ ਗੱਲਬਾਤ ਕਰਨੀ ਹੈ, ਆਪਾਂ ਆਨੰਦ ਮੰਨਣਾ ਬਾਣੀ ਦਾ। ਇਹ ਨਾ ਕਿਆ ਕਰੋ ਫਟਾਫਟ ਨਿਤਨੇਮ ਕਰ ਲਈਏ ਜੀ, ਜਲਦੀ ਜਲਦੀ ਨਿਤਨੇਮ ਕਰ ਲਈਏ, ਜਾਂ ਆਪਾਂ ਅੱਜ 31 ਕਰਕੇ ਹੀ ਹਟਣਾ, 51 ਕਰਕੇ ਹੀ ਹਟਣਾ। ਜੀ ਸਦਕੇ ਤੁਸੀਂ 51 ਕਰੋ ਭਾਈ, ਭਾਗਾਂ ਵਾਲੇ ਹੋ, ਮਾੜੀ ਗੱਲ ਨਹੀਂ। ਪਰ ਮਸਲਾ ਹੈ ਕਿ ਜੋ ਕੁਝ ਕੀਤਾ ਉਹਦੇ ਵਿੱਚੋਂ ਆਨੰਦ ਕਿੰਨਾ ਕੁ ਮਾਣੇ ਹੈ। ਗੁਰਬਾਣੀ ਪੜ੍ਹਨੀ ਹੈ ਕਿ ਆਪਾਂ ਆਨੰਦ ਮੰਨਣਾ ਆਨੰਦ। ਤੁਸੀਂ ਕਈ ਵਾਰੀ ਕੋਈ ਮੂਵੀ ਦੇਖਣ ਜਾਂਦੇ ਨਾ, ਉਹ ਚਾਹ ਦੇ ਲਈ ਹੈ, ਹੋਰ ਤਾਂ ਕੁਝ ਨਹੀਂ ਕਿ ਆਪਾਂ ਕੁਝ ਚਿਰ ਚਾਹ ਮੰਨਣਾ, ਕਿੰਨੇ ਧਿਆਨ ਨਾਲ ਦੇਖਦੇ ਤੁਸੀਂ ਮੂਵੀ, ਜਾਂ ਦੁਨੀਆਂ ਦੀ ਕੋਈ ਖੇਡ ਖੇਡਦੇ ਆ, ਉਹ ਕਿੰਨੇ ਧਿਆਨ ਨਾਲ ਬੰਦਾ ਹੈ ਲਗਨ ਲੱਗ ਜਾਂਦੀ ਹੈ। ਅਤੇ ਜੇ ਕਿਤੇ ਇੰਨੇ ਧਿਆਨ ਨਾਲ ਆਪਾਂ ਕਹੀਏ ਜੀ ਬਾਣੀ ਪੜ੍ਹਨੀ, ਆਪਾਂ ਆਨੰਦ ਮੰਨਣਾ ਬਾਣੀ ਵਿੱਚੋਂ, ਇਹ ਗੱਲ ਆਪਣੇ ਪੱਲੇ ਬੰਨ ਲਓ, ਯਕੀਨ ਕਰ ਲਓ ਜਦੋਂ ਤੁਸੀਂ ਕਹੋਗੇ ਕਿ ਗੁਰਬਾਣੀ ਚੋਂ ਆਨੰਦ ਮੰਨਣਾ, ਚਾਹ ਮੰਨਣਾ, ਆਪਣੇ ਆਪ ਹੀ ਤੁਹਾਡੇ ਭਾਗ ਜਾਗ ਪੈਣਗੇ, ਆਪਣੇ ਆਪ ਹੀ ਮਨ ਜਿਹੜਾ ਲਿਵਲੀਨ ਹੋ ਜਾਏਗਾ। ਪਰ ਆਪਾਂ ਸਾਡਾ ਤਾਂ ਸੁਭਾਅ ਇਹ ਹੈ ਕਿ ਕੀਤੇ ਕਹੋ ਮੇਰਾ ਸਮਾਨੈ ਕਰਨਹਾਰ ਤਿਰਣ ਜਾਣੈ। ਜਿਹੜੀਆਂ ਚੀਜ਼ਾਂ ਤੇ ਰੱਬ ਨੇ ਬਣਾਈਆਂ ਉਹਨੂੰ ਆਪਾਂ ਸੁਮੇਰ ਪਰਬਤ ਵਾਂਗੂ ਸਮਝਦੇ, ਸੁਮੇਰ ਪਰਬਤ ਵਾਂਗੂ ਮਾਨਤਾ ਦਿੰਦੇ ਹਾਂ। ਦੇਖੋ ਨਾ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹਾਂ, ਕੋਈ ਲੀਡਰ ਆ ਜਾਵੇ ਭੱਜ ਕੇ ਸਾਰੇ ਬਾਹਰ ਨੂੰ ਭੱਜ ਜਾਂਦੇ ਆਪਾਂ, ਉਹ ਮਹਾਰਾਜ ਕੋਲ ਆ ਰਹੇ ਸੀ ਉੱਧਰ ਨੂੰ ਭੱਜੇ ਜਾਂਦੇ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕੋਲ ਬੈਠੇ ਹਾਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਡਾ ਧਿਆਨ ਦੁਨੀਆਂ 'ਚ ਹੀ ਖਚਤ ਰਹਿੰਦਾ। ਇਹ ਦੁਨੀਆਂ ਨੂੰ ਆਪਾਂ ਸੁਮੇਰ ਪਰਬਤ ਵਾਂਗੂ ਸਮਝਦੇ ਹਾਂ, ਅਤੇ ਪਰਮਾਤਮਾ ਨੂੰ ਤੇ ਕੱਖ ਵਾਂਗੂ ਸਮਝਦੇ ਆਪਾਂ, ਕੱਖ ਤ੍ਰਿਣ ਮਹਿਣਾ ਕੱਖ, ਇਹ ਤੇ ਕੱਖ ਵਾਂਗੂ ਵੀ ਨਹੀਂ ਸਮਝਦੇ। ਜੇ ਆਪਾਂ ਪਰਮਾਤਮਾ ਨੂੰ ਅਹਿਮੀਅਤ ਹੀ ਕੋਈ ਨਹੀਂ ਦਿੰਦੇ ਤਾਂ ਸੁੱਖ ਕਿੱਥੋਂ ਮਿਲੇਗਾ? ਇਸ ਕਰਕੇ ਜਦੋਂ ਪਰਮਾਤਮਾ ਦੇ ਪਿਆਰ 'ਚ ਜੁੜਨੇ, ਦੇਖੋ ਜਦੋਂ ਤੁਸੀਂ ਕੰਮ ਕਰਦੇ ਹੋ, ਕੰਮ ਲਈ ਟਾਈਮ ਕੱਢਦੇ ਹੋ, ਕੋਈ ਬੰਦਾ ਆ ਜੇ ਕਹੋ ਜੀ ਨਾ ਜੀ ਮੇਰਾ ਵਿਹਲ ਨਹੀਂ, ਮੈਂ ਕੰਮ ਕਰਨਾ, ਕੰਮ ਤੋਂ ਮੇਰਾ ਵਿਹਲ ਨਹੀਂ ਹੈ। ਰੋਟੀ ਖਾਣ ਲੱਗਿਆਂ ਰੋਟੀ 'ਚ ਧਿਆਨ ਦਿਓ, ਕੰਮ ਕਰਨ ਲੱਗਿਆਂ ਕੰਮ 'ਚ ਧਿਆਨ ਦਿਓ। ਜਦੋਂ ਪਰਮਾਤਮਾ ਦੇ ਪਿਆਰ ਜੁੜਦੇ ਉਦੋਂ ਪਰਮਾਤਮਾ 'ਚ ਹੀ ਧਿਆਨ ਦਿਓ, ਹੋਰ ਬੰਨੇ ਨਾ ਧਿਆਨ ਦਿਓ। ਚਲੋ ਜ਼ਿਆਦਾ ਨਹੀਂ, ਨਿਰਣਾ ਕਰ ਲਓ ਕਿ 5 ਮਿੰਟ ਰੋਜ਼ ਜੁੜਨਾ, ਕੋਈ ਜ਼ਿਆਦਾ ਜੁੜੇ ਬਹੁਤ ਭਾਗਾਂ ਵਾਲਾ, ਪਰ ਜੁੜੇ ਰੱਬ ਦੇ ਪਿਆਰ 'ਚ 5 ਮਿੰਟ ਤਨੋ ਮਨੋ ਕੱਢ ਲਓ ਉਹਦੇ ਲਈ। ਅੱਜ 5 ਮਿੰਟ ਜੁੜੋਗੇ, ਕੱਲ੍ਹ ਨੂੰ ਇਹ 5 ਦੇ 10 ਬਣ ਹੀ ਜਾਣਗੇ, ਆਨੰਦ ਇਹੋ ਜਿਹਾ ਮਿਲੇਗਾ। ਪਰ ਬੰਦਾ ਤਾਂ 1 ਮਿੰਟ ਵੀ ਨਹੀਂ ਜੁੜਨਾ ਚਾਹੁੰਦਾ, ਉਹਦੀ ਸੁਰਤ ਜਿਹੜੀ ਦੁਨੀਆਂ 'ਚ ਖਚਤ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਪੂਰੇ ਗੁਰੂ ਦੀ ਬਾਣੀ ਨਾਲ ਪਿਆਰ ਪਾ ਲਓਗੇ, ਤੁਹਾਡੇ ਅੰਦਰ ਸੁੱਖ ਵਸੇਗਾ, ਤੁਸੀਂ ਸਹਿਜ ਵਿੱਚ ਸਮਾ ਜਾਓਗੇ ਜਦੋਂ ਪੂਰੇ ਗੁਰੂ ਦੀ ਬਾਣੀ ਨਾਲ ਪਿਆਰ ਪਾ ਲਓਗੇ।
ਏਕ ਅਚਰਜ ਜਨ ਦੇਖੋ ਭਾਈ।
ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਹੇ ਭਾਈ ਮੇਰੇ ਵੀਰੋ, ਤੁਹਾਨੂੰ ਇੱਕ ਬੜੀ ਅਚਰਜ ਗੱਲ ਸੁਣਾਉਣਾ, ਹੈਰਾਨ ਕੁਨ ਗੱਲ, ਧਿਆਨ ਦੇ ਨਾਲ ਸੁਣੋ, ਉਹ ਕਿਹੜੀ ਹੈ?
ਦੁਬਿਧਾ ਮਾਰ ਹਰ ਮਨ ਵਸਾਈ।
ਉਹ ਅਚਰਜ ਗੱਲ ਇਹ ਹੈ ਕਿ ਜਦੋਂ ਮੈਂ ਪੂਰੇ ਗੁਰੂ ਕੀ ਬਾਣੀ ਨਾਲ ਜੁੜਿਆ ਨਾ, ਇਸ ਗੁਰਬਾਣੀ ਨੇ ਮੇਰੇ ਅੰਦਰੋਂ ਦੁਬਿਧਾ ਮੇਟ ਦਿੱਤੀ। ਜਦੋਂ ਮੈਂ ਪੂਰੇ ਗੁਰੂ ਕੀ ਬਾਣੀ ਨਾਲ ਜੁੜਿਆ, ਇਸ ਪੂਰੇ ਗੁਰੂ ਕੀ ਬਾਣੀ ਨੇ ਮੇਰੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸਾ ਦਿੱਤਾ। ਜਿੰਨਾ ਚਿਰ ਦੁਬਿਧਾ ਹੈ, ਉਹਨਾਂ ਚਿਰ ਕੋਈ ਬੰਦਗੀ ਨਹੀਂ ਕਰ ਸਕਦਾ, ਦੁਬਿਧਾ ਨੂੰ ਮਾਰਨਾ ਬੜਾ ਔਖਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਿ ਇਸ ਦੁਨੀਆਂ ਅੰਦਰ ਸਭ ਤੋਂ ਜਿਹੜੀ ਮਾਰਨ ਵਾਲੀ ਔਖੀ ਚੀਜ਼ ਉਹ ਹੈ ਦੁਬਿਧਾ। ਕਬੀਰ, ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਆਬਦ, ਖੜ ਦਰਸ਼ਨ ਸੰਸੇ ਪਰੇ ਆਰ 84 ਸਿੱਧ। ਵੱਡੇ ਵੱਡੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ, ਵੱਡੇ ਵੱਡੇ ਸਿੱਧ ਸਾਧਕ ਜੋਗੀ ਮੁਨੀ ਪੰਡਿਤ ਗਿਆਨੀ, ਇਹ ਸਭ ਸੰਸਿਆਂ 'ਚ ਫਿਰ ਰਹੇ, ਦੁਬਿਧਾ 'ਚ ਫਿਰ ਰਹੇ ਨੇ, ਇਹ ਆਪਣੀ ਦੁਬਿਧਾ ਮੇਟ ਨਹੀਂ ਸਕੇ। ਇਸ ਕਰਕੇ ਇਸ ਦੁਬਿਧਾ ਨੂੰ ਮਾਰਨਾ ਬੜਾ ਔਖਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਗੁਰ ਦੁਬਿਧਾ ਜਾਕੀ ਹੈ ਮਾਰੀ। ਜਿਸ ਮਨੁੱਖ ਦੇ ਅੰਦਰੋਂ ਗੁਰੂ ਨੇ ਦੁਬਿਧਾ ਮੇਟ ਦਿੱਤੀ, ਸਾਨੂੰ ਸਤਿਗੁਰੂ ਜੀ ਨੇ ਬੁਲਾਇਆ ਨਾ ਆਪਣੇ ਕੋਲ, ਇਹ ਦੁਬਿਧਾ ਮੇਟਣ ਲਈ ਬੁਲਾਇਆ। ਗੁਰੂ ਹਰ ਰੋਜ਼ ਇਹ ਗੱਲ ਕਹਿੰਦਾ, ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਏ। ਗੁਰੂ ਕੋਲ ਆਉਣਾ ਦੁਬਿਧਾ ਮੇਟਣ ਦੇ ਲਈ, ਗੁਰੂ ਕੋਲ ਆਉਣਾ ਹੈ ਮਨ ਵਿੱਚ ਇਕਾਗਰਤਾ ਪ੍ਰਾਪਤ ਕਰਨ ਦੇ ਲਈ। ਦੇਖੋ ਦਾਣਾ ਜਿਹੜਾ ਹੈ ਨਾ, ਦੋ ਟੁਕੜੇ ਹੋਏ ਕਦੀ ਉੱਗਦਾ ਨਹੀਂ ਹੈ। ਆਸਾ ਦੀ ਵਾਰ ਦਾ ਰੋਜ਼ ਬਚਨ ਸੁਣਦੇ ਆਪਾਂ, ਜੇ ਇੱਕ ਹੋਏ ਤਾਂ ਉਗਵੈ, ਅਬ ਕਿਉਂ ਉਗਵੈ ਦਾਲ। ਦਾਲ ਨਹੀਂ ਕਦੀ ਉੱਗ ਸਕਦੀ, ਦਾਣਾ ਇੱਕ ਹੋਏ ਤਾਂ ਉੱਗੇਗਾ। ਅੰਦਰ ਦੁਬਿਧਾ ਹੋਏਗੀ, ਅੰਦਰ ਸੁੱਖ ਨਹੀਂ ਪੈਦਾ ਹੋਏਗਾ। ਅੰਦਰ ਦੁਬਿਧਾ ਹੋਏਗੀ, ਕਦੀ ਸੁੱਖ ਨਹੀਂ ਪੈਦਾ ਹੋਏਗਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਦੁਰਮਤ ਦੁਬਿਧਾ ਭਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੌਨ ਨਾ ਬਗਤ ਹੈ। ਜਿੰਨਾ ਚਿਰ ਬੰਦਿਆ ਦੁਰਮਤ ਵਿੱਚ ਰਹੇਗਾ, ਜਿੰਨਾ ਚਿਰ ਦੁਬਿਧਾ 'ਚ ਰਹੇਗਾ, ਤੇਰਾ ਮਨ ਤੇ ਭਟਕਦਾ ਰਹੇਗਾ। ਪਰ ਗੁਰਮਤ ਨਾਲ ਜੁੜ ਕੇ ਇੱਕ ਵਾਹਿਗੁਰੂ ਜੀ ਦਾ ਆਸਰਾ ਲੈ ਲੈ, ਐਨ ਆਨੰਦ ਬਣ ਜਾਏਗਾ। ਇੱਕ ਪਰਮਾਤਮਾ ਦਾ ਆਸਰਾ ਲੈ ਲੈ। ਸਾਹਿਬ ਕਹਿੰਦੇ, ਜਦੋਂ ਗੁਰੂ ਕੋਲ ਆਏ ਨਾ, ਬਾਣੀ ਨਾਲ ਪਿਆਰ ਪਾ ਲਿਆ, ਬਾਣੀ ਨੇ ਸਾਡੇ ਅੰਦਰੋਂ ਦੁਬਿਧਾ ਮੇਟ ਦਿੱਤੀ, ਖਤਮ ਕਰ ਦਿੱਤੀ।
ਨਾਮੇ ਅਮੋਲਕ ਨਾ ਪਾਇਆ ਜਾਏ।
ਗੁਰੂ ਕੀ ਬਾਣੀ ਨਾਲ ਜੁੜੇ, ਦੁਬਿਧਾ ਮਿਟੀ, ਸਾਨੂੰ ਨਾਮ ਮਿਲ ਗਿਆ। ਗੁਰੂ ਅਮਰਦਾਸ ਜੀ ਕਹਿੰਦੇ, ਦੁਨੀਆਂ ਦੇ ਲੋਕੋ, ਨਾਮ ਕਿਸੇ ਕੀਮਤ ਨਾਲ ਨਹੀਂ ਮਿਲਦਾ, ਅਮੋਲਕ ਹੈ, ਇਹ ਧਨ ਨਾਲ ਨਹੀਂ ਮਿਲਦਾ, ਇਹ ਸਰੀਰ ਨੂੰ ਕਸ਼ਟ ਦਿੱਤੀਆਂ ਨਹੀਂ ਮਿਲਦਾ, ਇਹ ਕੇਵਲ ਗਿਣਤੀਆਂ ਮਿਣਤੀਆਂ ਦੇ ਪਾਠ ਕੀਤਿਆਂ ਨਹੀਂ ਮਿਲਦਾ, ਇਹ ਕੇਵਲ ਦੁਨੀਆਂ ਦੇ ਧੰਦਿਆਂ 'ਚ ਪਿਆ ਨਹੀਂ ਮਿਲਦਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਇਹ ਸੋਨੇ ਚਾਂਦੀ ਨਾਲ ਨਹੀਂ ਮਿਲਦਾ, ਇਹ ਤੇ ਮਿਲਦਾ ਹੈ ਗੁਰੂ ਦੀ ਗੱਲ ਮੰਨਿਆ, ਇਹ ਤੇ ਮਿਲਦਾ ਹੈ ਗੁਰੂ ਨੂੰ ਮੰਨ ਦਿੱਤਿਆਂ, ਇਹ ਤੇ ਮਿਲਦਾ ਹੈ ਮਨ ਦੀ ਮਤ ਤਿਆਗਿਆਂ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਅਮੋਲਕ ਹੈ ਭਾਈ, ਇਹਦੀ ਕੋਈ ਆਪਾਂ ਕੀਮਤ ਨਹੀਂ ਪਾ ਸਕਦੇ।
ਗੁਰ ਪ੍ਰਸਾਦ ਵਸੈ ਮਨ ਆਏ,
ਨਾਮ ਕੇਵਲ ਉਦੋਂ ਮਿਲਦਾ ਜਦੋਂ ਗੁਰੂ ਦੀ ਮਿਹਰ ਹੋ ਜਾਏ, ਅਤੇ ਗੁਰੂ ਦੀ ਮਿਹਰ ਉਹਦੇ 'ਤੇ ਹੁੰਦੀ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ। ਗੁਰੂ ਨੇ ਤਾਂ ਇਹ ਗੱਲ ਕਿ ਮੇਰਾ ਸਿੱਖ ਹੈ ਹੀ ਉਹ ਜਿਹੜਾ ਭਾਣੇ 'ਚ ਚੱਲੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ 'ਚੋਂ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੇ। ਸਿੱਖ ਉਹ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ। ਜਦੋਂ ਆਪਾਂ ਗੁਰੂ ਦੇ ਪਿਆਰ 'ਚ ਚੱਲਾਂਗੇ, ਭਾਣੇ ਵਿੱਚ ਚੱਲਾਂਗੇ, ਗੁਰੂ ਦੀ ਬਾਣੀ ਨਾਲ ਪਿਆਰ ਕਰਾਂਗੇ, ਸਤਿਗੁਰੂ ਸਾਡੇ 'ਤੇ ਨਜ਼ਰੇ ਰਹਿਮਤ ਕਰੇਗਾ, ਇਸ ਕਰਕੇ ਉਦੋਂ ਨਾਮ ਦੀ ਦਾਤ ਮਿਲ ਜਾਏਗੀ।
ਸਭ ਮਹਿ ਵਸੈ ਪ੍ਰਭ ਏਕੋ ਸੋਏ,
ਭਾਈ ਇਹ ਵਾਹਿਗੁਰੂ ਜੀ ਸਾਰਿਆਂ 'ਚ ਵਸ ਰਿਹਾ। ਉਹਨੂੰ ਰਾਮ ਕਹਿ ਲਓ, ਉਹਨੂੰ ਅੱਲਾ ਕਹਿ ਲਓ, ਉਹਨੂੰ ਕਿਸੇ ਵੀ ਨਾਮ ਨਾਲ ਯਾਦ ਕਰ ਲਓ, ਉਹਨੂੰ ਨਾਮ ਕਹਿ ਲਓ, ਇਹ ਪਰਮਾਤਮਾ ਸਾਰਿਆਂ 'ਚ ਹੈ। ਗਰੀਬ ਵਿੱਚ, ਅਮੀਰ ਵਿੱਚ, ਚੰਗੇ ਵਿੱਚ, ਮਾੜੇ ਵਿੱਚ, ਚੋਰ ਵਿੱਚ, ਸੰਤ ਵਿੱਚ, ਸਾਰਿਆਂ ਦੇ ਅੰਦਰ ਪਰਮਾਤਮਾ ਵਸ ਰਿਹਾ ਹੈ। ਪਰ ਸਾਰਿਆਂ ਨੂੰ ਅੰਦਰੋਂ ਨਜ਼ਰ ਨਹੀਂ ਆਉਂਦਾ, ਨਜ਼ਰ ਉਹਨਾਂ ਨੂੰ ਆਉਂਦਾ ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ।
ਗੁਰਮਤੀ ਘੱਟ ਪ੍ਰਗਟ ਹੋਏ,
ਗੁਰੂ ਦੀ ਮਤ ਮਿਲ ਜਾਏ ਨਾ ਤੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ। ਪਰਮਾਤਮਾ ਸਾਰਿਆਂ 'ਚ ਹੈ, ਪਰ ਗੁਰੂ ਦੀ ਮਤ ਮਿਲ ਜਾਏ ਤੇ ਇਹ ਪਰਮਾਤਮਾ ਅੰਦਰੋਂ ਪ੍ਰਗਟ ਹੋ ਜਾਂਦਾ। ਇਹਦਾ ਮਤਲਬ ਕਿ ਗੁਰੂ ਦੀ ਮਤ ਸਾਡੇ ਅੰਦਰੋਂ ਮਨਮਤ ਨੂੰ ਦੂਰ ਕਰਦੀ ਹੈ। ਗੁਰੂ ਦੀ ਮਤ ਅੰਦਰ ਚਾਨਣ ਪੈਦਾ ਕਰਦੀ, ਅਗਿਆਨਤਾ ਨੂੰ ਦੂਰ ਕਰਦੀ ਹੈ। ਅੰਦਰੋਂ ਹੀ ਇਹ ਨਾਮ ਪ੍ਰਗਟ ਹੋ ਜਾਂਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਜਿਨ੍ਹਾਂ ਨੇ ਗੁਰਬਾਣੀ ਨਾਲ ਪਿਆਰ ਪਾ ਕੇ ਆਤਮਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਨਾਲ ਜਾਣ ਪਛਾਣ ਬਣਾ ਲਈ। ਕਿਉਂਕਿ ਅੰਦਰੋਂ ਜਦੋਂ ਭਰਮ ਦੇ ਭਟਕਦੇ ਰਹਾਂਗੇ, ਪਰਮਾਤਮਾ ਨਾਲ ਜਾਣ ਪਛਾਣ ਨਹੀਂ ਬਣਨੀ। ਇਵੇਂ ਕਹਿ ਲਓ ਆਪਣੇ ਘਰ 'ਚ ਹੀ ਨਹੀਂ ਰਹਾਂਗੇ, ਸਾਨੂੰ ਘਰ ਦਾ ਪਤਾ ਕੀ ਹੋਏਗਾ? ਕੋਈ ਬੰਦਾ ਨਾ ਘਰੋਂ ਬਾਹਰ ਹੀ ਰਹੇ, ਉਹਨੂੰ ਕਈ ਵਾਰੀ ਘਰ ਦੀਆਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਤੇ ਘਰ ਦੇ ਕਹਿੰਦੇ ਤੂੰ ਕਿਹੜਾ ਘਰ 'ਚ ਰਹਿਣਾ, ਤੈਨੂੰ ਘਰ ਦਾ ਪਤਾ ਹੋਏ? ਜਿਹੜਾ ਬੰਦਾ ਆਪਣੇ ਘਰ 'ਚ ਹੀ ਨਹੀਂ ਰਹਿੰਦਾ, ਉਹਨੂੰ ਘਰ ਬਾਰੇ ਕੀ ਪਤਾ ਹੋਏਗਾ? ਬੰਦਾ ਤਾਂ ਆਪਣੇ ਘਰ 'ਚ ਕਦੀ ਧਿਆਨ ਹੀ ਨਹੀਂ ਮਾਰਦਾ। ਲੋਕਾਂ ਦਾ ਧਨ ਦੇਖੇਗਾ, ਲੋਕਾਂ ਦੀ ਦੌਲਤ ਦੇਖੇਗਾ, ਲੋਕਾਂ ਦੇ ਸੁੱਖ ਦੇਖੇਗਾ, ਪਰ ਆਪਣੇ ਅੰਦਰ ਝਾਤ ਨਹੀਂ ਮਾਰਦਾ। ਗੁਰਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਵਾਹੇ। ਬਾਣੀ ਪੜਨ ਦਾ ਅਰਥ ਹੈ ਆਪਣੇ ਅੰਦਰ ਝਾਤ ਮਾਰਨੀ, ਆਪਣੇ ਅੰਦਰ ਖੋਜਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਨੇ ਗੁਰਬਾਣੀ ਰਾਹੀਂ ਆਪਣੇ ਅੰਦਰ ਝਾਤ ਮਾਰੀ, ਸੁਤੇ ਸਿੱਧ ਆਤਮਕ ਅਡੋਲਤਾ 'ਚ ਲਿਵਲੀਨ ਹੋ ਕੇ ਜਿਹਨੇ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਲਿਆ, ਪਰਮਾਤਮਾ ਦੀ ਜਾਣ ਪਛਾਣ ਪ੍ਰਾਪਤ ਕਰ ਲਈ,
ਨਾਨਕ ਨਾਮ ਮਿਲੈ ਮਨ ਮੰਨਿਆ,
ਉਹਦਾ ਮਨ ਨਾਮ ਵਿੱਚ ਮੰਨ ਜਾਂਦਾ। ਜਿਹਨੂੰ ਪਰਮਾਤਮਾ ਬਾਰੇ ਪਤਾ ਹੀ ਕੋਈ ਨਹੀਂ, ਉਹਦਾ ਮਨ ਕਿਵੇਂ ਮੰਨੇਗਾ ਪਰਮਾਤਮਾ 'ਚ? ਦੇਖੋ ਨਾ, ਜਿਸ ਚੀਜ਼ ਬਾਰੇ ਤੁਹਾਨੂੰ ਗਿਆਨ ਕੋਈ ਨਹੀਂ, ਤੁਹਾਡਾ ਮਨ ਨਹੀਂ ਮੰਨੇਗਾ। ਤੁਸੀਂ ਕਹੋ ਜੀ ਮੈਂ ਨਹੀਂ ਕੁਝ ਵੀ ਜਾਣਦਾ ਇਹਦੇ ਬਾਰੇ। ਗੁਰਬਾਣੀ ਸਾਨੂੰ ਪਰਮਾਤਮਾ ਦਾ ਗਿਆਨ ਦਿੰਦੀ ਹੈ, ਪਰਮਾਤਮਾ ਦੀ ਸੋਝੀ ਦਿੰਦੀ ਹੈ। ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਜਦੋਂ ਪਰਮਾਤਮਾ ਦੀ ਜਾਣ ਪਛਾਣ ਤੁਹਾਡੇ ਨਾਲ ਹੋ ਗਈ, ਤੁਹਾਨੂੰ ਪਰਮਾਤਮਾ ਦੇ ਗੁਣਾਂ ਦਾ ਪਤਾ ਲੱਗ ਗਿਆ, ਪਰਮਾਤਮਾ ਦੀ ਵਡਿਆਈ ਦਾ ਪਤਾ ਲੱਗ ਗਿਆ, ਪਰਮਾਤਮਾ ਦੇ ਸੁਭਾਅ ਦਾ ਪਤਾ ਲੱਗ ਗਿਆ, ਸਾਹਿਬ ਕਹਿੰਦੇ ਨਾਮ ਮਿਲ ਜਾਏਗਾ ਉਦੋਂ। ਇਸ ਕਰਕੇ ਨਾਮ ਨੂੰ ਪ੍ਰਾਪਤ ਕਰਨ ਦੇ ਲਈ ਪਰਮਾਤਮਾ ਦੀ ਜਾਣ ਪਛਾਣ ਹੋਣੀ ਜ਼ਰੂਰੀ ਹੈ। ਪਰਮਾਤਮਾ ਦੀ ਜਾਣ ਪਛਾਣ ਗੁਰਬਾਣੀ 'ਚੋਂ ਮਿਲੇਗੀ। ਨਾਮ ਨੂੰ ਪ੍ਰਾਪਤ ਕਰਨ ਦੇ ਲਈ ਇੱਧਰੋਂ ਦੁਬਧਾ ਦੂਰ ਹੋਣੀ ਚਾਹੀਦੀ ਹੈ, ਉਹ ਦੁਬਧਾ ਗੁਰਬਾਣੀ ਰਾਹੀਂ ਦੂਰ ਹੋਏਗੀ। ਨਾਮ ਨੂੰ ਪ੍ਰਾਪਤ ਕਰਨ ਦੇ ਲਈ ਮਨ ਮੰਨਣਾ ਚਾਹੀਦਾ, ਉਹ ਮਨ ਜਿਹੜਾ ਬਾਣੀ ਨਾਲ ਮੰਨੇਗਾ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਬਾਣੀ ਜਿਹੜੀ ਹੈ ਚੌਂ ਯੁੱਗਾਂ 'ਚ ਮਹਾਨ ਹੈ, ਹਮੇਸ਼ਾ ਸਿੱਧ ਸਾਧ ਤਰਸਦੇ ਨੇ। ਆਓ ਆਪਾਂ ਵੀ ਗੁਰੂ ਕੀ ਬਾਣੀ ਨਾਲ ਜੁੜੀਏ। ਆਪ ਸਾਰੇ ਭਾਗਾਂ ਵਾਲੇ ਹੋ ਜਿਹੜੇ ਗੁਰੂ ਕੇ ਦੀਦਾਰ ਕਰ ਰਹੇ ਹੋ, ਗੁਰੂ ਕੀ ਬਾਣੀ ਨਾਲ ਜੁੜੇ ਹੋ, ਗੁਰੂ ਕਾ ਇਹ ਬਚਨ ਯਾਦ ਰੱਖੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਪਾਂ ਗੁਰੂ ਕੀ ਬਾਣੀ ਨਾਲ ਜੁੜੀਏ, ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰੋਂ ਹੀ ਨਾਮ ਪ੍ਰਗਟ ਹੋ ਜਾਏ ਆ। ਜਿਸ ਦਿਨ ਅੰਦਰੋਂ ਨਾਮ ਪ੍ਰਗਟ ਹੋ ਗਿਆ, ਆਪਾਂ ਧਨਵੰਤ ਬਣ ਜਾਵਾਂਗੇ, ਅਮੀਰ ਬਣ ਜਾਵਾਂਗੇ, ਫਿਰ ਸਾਡੀ ਅਮੀਰੀ ਨੂੰ ਕੋਈ ਖੋ ਨਹੀਂ ਸਕਦਾ, ਸਦਾ ਆਨੰਦ ਵਿੱਚ ਲਿਵਲੀਨ ਹੋ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭਾਈ ਸਾਹਿਬ ਜੀ ਆਖਰੀ ਪੰਕਤੀਆਂ ਪੜ੍ਹ ਰਹੇ ਨੇ, ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ ਜੀ। ਭੁੱਲ ਚੁੱਕ ਦੀ ਖਿਮਾ ਕਰ ਦੇਣੀ।
ਸਭ ਮਹਿ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ, ਸਹਿਜ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮੰਨਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।